ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗਿਰ ਗਿਰ ਮੈਂ ਮਾਣਕ ਨਹੀਂ ਗਜ ਗਜ ਮੋਤੀ ਨਾਹੇ ਚੰਦਨ ਤਰ ਵਣ ਵਣ ਨਹੀਂ ਸੰਤਨ ਪੁਰ ਪੁਰ ਮਾਹੇ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ ਹੋਏ ਪੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ ਉਹ ਚੰਦਨ ਬਣ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ
ਬਣ ਜਾਂਦੇ ਨੇ ਜੋ ਚੰਦਨ ਕੋਲੇ
ਚੰਦਨ ਬਣ ਜਾਂਦੇ ਸੰਗਤੇ ਵਸਦੇ ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ
ਚੰਦਨ ਬਣ ਜਾਂਦੇ ਜੋ ਚੰਦਨ ਕੋਲੇ
ਚੰਦਨ ਬਣ ਵਸਦੇ ਜੋ ਚੰਦਨ ਕੋਲੇ ਵਸਦੇ ਜੋ ਚੰਦਨ ਕੋਲੇ ਵਸਦੇ ਜੋ ਚੰਦਨ ਕੋਲੇ ਵਸਦੇ ਜੋ ਚੰਦਨ ਕੋਲੇ ਵਸਦੇ ਜੋ
ਚੰਦਨ ਕੋਲੇ ਵਸਦੇ ਜੋ ਚੰਦਨ ਕੋਲੇ
ਚੰਦਨ ਬਣ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ ਚੰਦਨ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕਿਰਪਾ ਮਹਾਨ ਰਹਿਮਤ ਸਤਿਗੁਰਾਂ ਦੀ ਹੋਈ ਹੈ। ਬਨੇਰਾ ਨਗਰ ਦੀ ਸੰਗਤ ਨੂੰ, ਬਨੇਰਾ ਖੁਰਦ ਨਗਰ ਦੀ ਸੰਗਤ ਨੂੰ 4 ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। 2 ਦਿਨ ਦੇ ਦੀਵਾਨ ਅਲਾਹੌਰਾਂ ਵਾਲੇ ਮਹਾਂਪੁਰਖਾਂ ਦੇ ਸਨ, 2 ਦਿਨ ਦਾਸ ਨੇ ਆਪ ਜੀ ਦੇ ਕੋਲ ਹਾਜ਼ਰੀ ਭਰਨੀ। ਅੱਜ ਇਸ ਪੰਡਾਲ ਦਾ 3ਰਾ ਦੀਵਾਨ ਹੈ। ਸਮਾਂ ਕਾਫੀ ਹੋ ਗਿਆ ਹੈ, ਕਿਉਂਕਿ ਜਦੋਂ ਮੈਂ ਚੱਲਣ ਲੱਗਿਆ ਸੀ ਤਾਂ ਪਟਨਾ ਸਾਹਿਬ ਦੇ ਜਥੇਦਾਰ ਜੋ ਉੱਥੋਂ ਦੇ ਸਿੰਘ ਸਾਹਿਬ ਨੇ ਸਾਡੇ ਤਖ਼ਤ ਦੇ, ਉਹ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਆਏ ਸੀ, ਜੋ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਉਹਦਾ ਪਤਾ ਲੈਣ ਵਾਸਤੇ। ਇਸ ਕਰਕੇ ਆਪ ਜੀ ਨੂੰ ਪਤਾ ਹੈ, ਜਿਹੜੇ ਪਟਨਾ ਸਾਹਿਬ ਤੋਂ ਚੱਲ ਕੇ ਆਏ ਨੇ ਉਹਨਾਂ ਕੋਲ ਬੈਠਣਾ ਵੀ ਬੜਾ ਜ਼ਰੂਰੀ ਸੀ। ਇਸ ਕਰਕੇ ਮੈਂ ਕੁਝ ਸਮਾਂ ਲੇਟ ਹੋ ਗਿਆ। ਉਹਨਾਂ ਕੋਲ ਕੁਝ ਸਮਾਂ ਵਿਚਾਰ ਚੱਲਦੀ ਰਹੀ, ਆਓ ਜਿਨ੍ਹਾਂ ਨੇ ਲਾਹਾ ਲੈਣਾ ਹੈ ਉਹ ਥੋੜ੍ਹੇ ਸਮੇਂ ਤੋਂ ਵੀ ਬਹੁਤਾ ਲਾਹਾ ਲੈਂਦੇ ਨੇ। ਆਪ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੇ ਸਨਮੁੱਖ ਬੈਠ ਕੇ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ। ਸੋ ਖੁਸ਼ੀ ਦੀ ਗੱਲ ਇਹ ਹੈ ਕਿ 50 ਦੇ ਲਗਭਗ ਪ੍ਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ ਛਕਣ।
ਬੋਲੇ ਸੋ ਨਿਹਾਲ।
ਹਰਿਆਣੇ ਵਿੱਚ ਸਮਾਗਮ ਚੱਲਦਾ ਸੀ, ਚੀਕੇ ਤੋਂ ਅੱਗੇ ਪਿੰਡ ਪੈਂਦਾ ਕਾਂਗ ਥਲੀ, ਰਾਤ ਤੋਂ ਉੱਥੇ 925 ਪੁਰਾਣੇ ਗੁਰੂ ਕੇ ਜਹਾਜ਼ੇ ਚੜ੍ਹੇ, 3 ਦੀਵਾਨ ਸਨ। ਸੋ ਬਹੁਤ ਕਿਰਪਾ ਹੋਈ ਸਤਿਗੁਰਾਂ ਦੀ, ਉਦੋਂ ਇੱਕ ਦਿਨ ਪਹਿਲਾਂ ਅੰਬਾਲੇ ਪੌਣੇ 900, ਹਰ ਰੋਜ਼ ਅੰਮ੍ਰਿਤ ਸੰਚਾਰ ਹੁੰਦੇ ਨੇ। ਅੱਜ ਆਪਣੇ ਇਲਾਕੇ ਦੇ ਵਿੱਚ ਪਿੰਡ ਹੈ ਮੂੰਡ ਖੇੜਾ, ਉੱਥੇ ਰਾਤ ਦੇ ਦੀਵਾਨ ਚੱਲਦੇ ਨੇ, ਅੱਜ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਸੋ ਇੱਥੇ 50 ਦੇ ਨਾਮ ਆ ਗਏ, ਸਤਿਗੁਰ ਕਿਰਪਾ ਕਰਨ ਕੱਲ੍ਹ ਨੂੰ ਇੱਥੇ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ।
ਸਤਿ ਸ੍ਰੀ ਅਕਾਲ।
ਪਹਿਲਾਂ ਸਾਡੀ ਸਲਾਹ ਸੀ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੋਣਾ ਹੀ ਅੰਮ੍ਰਿਤ ਸੰਚਾਰ ਕੱਲ੍ਹ ਨੂੰ ਰਾਤ ਨੂੰ, ਕਿਉਂਕਿ ਸੰਗਰਾਂਦ ਉੱਥੇ ਹੀ ਛਕਾ ਦਿਆਂਗੇ। ਪਰ ਨਹੀਂ ਭਾਈ, ਪਿੰਡ ਵਿੱਚ ਹੀ ਨਾਲੇ 5 ਪਿਆਰੇ ਆਉਣਗੇ, 5 ਪਿਆਰਿਆਂ ਦੇ ਆਪਾਂ ਦਰਸ਼ਨ ਕਰਾਂਗੇ, ਉਹ ਆਨੰਦ ਵੀ ਕੁਝ ਵੱਖਰਾ ਹੁੰਦਾ। ਸੋ ਇਸ ਕਰਕੇ ਆਪਾਂ ਇੱਥੇ ਵੀ ਅੰਮ੍ਰਿਤ ਸੰਚਾਰ ਰੱਖਾਂਗੇ, ਇਦੋਂ ਬਾਅਦ ਫਿਰ ਸ਼ਾਮ ਨੂੰ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਸਤਿਗੁਰ ਕਿਰਪਾ ਕਰਨ, ਇਸ ਨਗਰ ਉੱਤੇ ਬਹੁਤ ਵੱਡੀ ਬਖਸ਼ਿਸ਼ ਹੈ ਸਤਿਗੁਰਾਂ ਦੀ, ਸਾਲਾਨਾ ਦੀਵਾਨ ਮਹਾਂਪੁਰਖਾਂ ਦੇ ਹੁੰਦੇ ਰਹੇ ਨੇ। ਆਏ ਸਾਲ ਔਰ ਸਾਲ 'ਚ ਕਈ ਕਈ ਵਾਰੀ ਵੀ ਚਰਨ ਪੈਂਦੇ ਰਹੇ ਨੇ। ਸੋ ਸਤ ਸੰਗਤ, ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਬਹੁਤ ਕਿਰਪਾ ਕੀਤੀ ਹੈ ਇਸ ਇਲਾਕੇ 'ਤੇ, ਕਹਿਣ ਦੀ ਗੱਲ ਨਹੀਂ, ਬਹੁਤੀ ਸੰਗਤ ਇਹੀ ਕਹੂਗੀ ਜਿਹਨੂੰ ਪੁੱਛੇਗਾ ਵੀ ਪੁੱਛੋਗੇ ਵੀ ਅੰਮ੍ਰਿਤ ਛਕਿਆ ਭਾਈ? ਹਾਂ ਛਕਿਆ। ਕਿੱਥੋਂ ਛਕਿਆ? ਲਾਹੌਰਾਂ ਵਾਲੇ ਮਹਾਂਪੁਰਖਾਂ ਕੋਲ ਜਾਂਦੇ ਹਾਂ ਜੀ, ਉੱਥੋਂ ਛਕਿਆ, ਜਾਂ ਉਹਨਾਂ ਦੇ ਦੀਵਾਨ ਲੱਗੇ ਸੀ ਇੱਥੇ ਛਕਿਆ ਸੀ। ਚਲੋ ਬੜਾ ਰੰਗ ਚੜ੍ਹਾਇਆ ਉਹਨਾਂ ਨੇ, ਅਤੇ ਅੱਜ ਵੀ ਕਿਤੇ ਨਹੀਂ ਗਏ, ਅੱਜ ਵੀ ਹਾਜ਼ਰ ਨਾਜ਼ਰ ਨੇ। ਮਰਦੇ ਤਾਂ ਸੰਸਾਰ ਦੇ ਲੋਕ ਨੇ, ਸਾਧੂ ਜੰਮਣ ਮਰਨ ਤੋਂ ਪਰੇ ਹੁੰਦੇ ਨੇ, ਉਹ ਜੰਮਣ ਮਰਨ ਵਿੱਚ ਨਹੀਂ ਆਉਂਦੇ। ਪੜ੍ਹਦੇ ਹਾਂ ਨਾ ਆਪਾਂ, ਜਨਮ ਮਰਨ ਦੁਹੂ ਮੈਂ ਨਾਹੀਂ, ਜਨ ਪਾਰਿਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓਂ ਲੈਣ ਮਲਾਏ। ਸਾਧੂ ਜੰਮਦੇ ਮਰਦੇ ਨਹੀਂ, ਜੰਮਦਾ ਮਰਦਾ ਤਾਂ ਸੰਸਾਰ ਹੈ। ਜਿਹੜੇ ਅਭਿਆਸੀ ਪੁਰਸ਼ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਂ ਕਦੋਂ ਜਾਣਾ। ਧਿਆਨ ਦੇਣਾ, ਹਰ ਇੱਕ ਬੰਦੇ ਦੇ ਅੰਦਰ ਸਵਾਸਾਂ ਦੀ ਇੱਕ ਗੰਢ ਹੈ। ਮਰਨ ਤੋਂ ਪੂਰੇ 6 ਮਹੀਨੇ ਉਹ ਖੁੱਲ੍ਹ ਜਾਂਦੀ ਹੈ। ਸਵਾਸਾਂ ਦਾ ਇੱਕ ਚੱਕਰ ਚੱਲ ਰਿਹਾ ਹੈ, ਉਹ ਗੰਢ ਮੌਤ ਤੋਂ 6 ਮਹੀਨੇ ਪਹਿਲਾਂ ਹੀ ਖੁੱਲ੍ਹ ਜਾਂਦੀ ਹੈ। ਜਿੱਦਣ ਉਹ ਗੰਢ ਖੁੱਲ੍ਹਦੀ ਹੈ, ਉਦੋਂ ਪੂਰੇ 6 ਮਹੀਨੇ ਬਾਅਦ ਬੰਦੇ ਦੀ ਮੌਤ ਹੁੰਦੀ ਹੈ। ਹੁਣ ਆਪਾਂ ਨੇ ਖੁੱਲ੍ਹ ਤਾਂ ਆਪਣੀ ਵੀ ਜਾਂਦੀ, ਕੀ ਪਤਾ ਹੁਣ ਆਪਣੇ 'ਚੋਂ ਕਿਹਦੀ ਖੁੱਲ੍ਹੀ ਹੋਈ ਹੈ, ਕੋਈ ਸਤਨਾ ਕੋਈ ਪਤਾ ਨਹੀਂ। ਸਵਾਸਾਂ ਦੀ ਗੰਢ ਖੁੱਲ੍ਹ ਜਾਂਦੀ ਹੈ, ਅਤੇ ਆਪਾਂ ਨੂੰ ਤਾਂ ਕੋਈ ਪਤਾ ਨਹੀਂ, ਆਪਾਂ ਤਾਂ ਉਵੇਂ ਹੀ ਆਨੰਦ ਵਿੱਚ ਤੁਰੇ ਫਿਰਦੇ ਹਾਂ, ਬੱਚਿਆਂ 'ਚ ਪਰਿਵਾਰ ਵਿੱਚ ਮੌਜ ਮਸਤੀ, ਉਦੋਂ ਹੀ ਪਤਾ ਲੱਗਣਾ ਜਦੋਂ ਭਾਣਾ ਵਰਤ ਜਾਣਾ। ਪਰ ਧਿਆਨ ਦੇਣਾ, ਇਹ ਪ੍ਰਮਾਣ ਹੈ ਔਰ ਹੈ ਵੀ ਸੱਚ, 12 ਸਾਲ ਹੋ ਗਏ ਸੀ ਲਾਹੌਰ ਵਾਲੇ ਮਹਾਂਪੁਰਖ ਦੀਵਾਨ ਤੇ ਨਹੀਂ ਸੀ ਲਾਉਂਦੇ, ਆਪ ਨਹੀਂ ਸੀ ਜਾਂਦੇ, ਕਿਤੇ ਨਹੀਂ ਸੀ ਜਾਂਦੇ। ਕੀ ਹੋਇਆ ਜੇ ਬਹੁਤਾ ਕਿਸੇ ਨੇ ਕਿਹਾ ਤੇ ਇੱਕ ਦੀਵਾਨ 'ਚ ਚਲੇ ਗਏ, ਉਹ ਵੀ ਧਾਰਨਾ ਨਹੀਂ ਸੀ ਪੜ੍ਹਦੇ, ਵਿਚਾਰ ਹੀ ਕਰਦੇ ਸੀ ਗੱਲੀ। ਇਹ ਤਾਂ ਸਾਰਿਆਂ ਨੇ ਵੇਖਿਆ, ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ, ਤੁਸੀਂ ਬਹੁਤੇ ਦਰਸ਼ਨ ਕੀਤੇ ਨੇ। ਹੁਣ 10-12 ਸਾਲ ਤੋਂ ਉਹਨਾਂ ਨੇ ਦੀਵਾਨ ਬੰਦ ਕੀਤੇ ਹੋਏ ਸੀ, ਪਰ 6 ਮਹੀਨੇ ਪਤਾ ਹੀ ਨਹੀਂ ਕਿੰਨੇ ਕੁ ਦੀਵਾਨ ਲਾਏ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
6 ਮਹੀਨੇ ਉਹਨਾਂ ਨੇ ਲੰਗਰ ਦੀ ਸਬਜ਼ੀ ਵੀ ਬਣਾਉਣੀ ਸ਼ੁਰੂ ਕਰਤੀ ਸੀ, ਦਾਲ ਵੀ ਬਣਾਇਆ ਕਰਨ, ਕਿਧਰੇ ਝਾੜੂ ਵੀ ਆਪ ਲਾਇਆ ਕਰਨ, ਸੱਚਖੰਡ ਦੀ ਸਫਾਈ ਵੀ ਕਰਦੇ ਹੁੰਦੇ ਸੀ, ਦਰਬਾਰ ਸਾਹਿਬ ਦੇ ਮਹਾਰਾਜ ਅੱਗੇ ਖੜ੍ਹ ਕੇ। ਇੱਥੋਂ ਤੱਕ ਵੀ ਮੈਂ ਸੁਣਿਆ ਸੰਗਤਾਂ ਤੋਂ ਕਿ 12-12 ਘੰਟੇ ਵੀ ਕੀਰਤਨ ਕੀਤਾ।
ਸਤਿ ਸ੍ਰੀ ਅਕਾਲ।
4 ਘੰਟੇ ਦੀਵਾਨ ਲਾਇਆ, ਸਮਾਪਤੀ ਕੀਤੀ, ਫਿਰ ਮਾਇਕ ਲੈ ਕੇ ਲੱਗ ਗਏ, 4 ਘੰਟੇ ਫਿਰ ਲਾ ਦਿੱਤੇ। ਉੱਥੋਂ ਸਮਾਪਤੀ ਕਰਕੇ ਆਏ ਨਿਸ਼ਾਨ ਸਾਹਿਬ ਕੋਲ, ਖੜਕ ਹੀ 3-3, 4-4 ਘੰਟੇ ਧਾਰਨਾ ਪੜ੍ਹੀ ਜਾਂਦੇ ਸੀ। ਗੁਰਮੁਖੋ, ਇਹ ਕੰਮ ਉਹਨਾਂ ਨੇ 6 ਮਹੀਨੇ ਤੋਂ ਹੀ ਆਰੰਭ ਕੀਤਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਸਮਾਂ ਆ ਗਿਆ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਪਤਾ ਸੀ ਨਾ 6 ਮਹੀਨੇ ਪੂਰੇ, ਕਿਉਂਕਿ ਉਹਨਾਂ ਨੂੰ ਪਤਾ ਕਿਵੇਂ ਲੱਗਦਾ, ਗੰਢ ਖੁੱਲ ਗਈ। ਸਵੇਰ ਵੇਲੇ ਅਭਿਆਸੀ ਜਿਹੜੇ ਪੁਰਸ਼ ਨੇ ਨਾ, ਮਹਾਂਪੁਰਖਾਂ ਨੂੰ ਹੀ ਨਹੀਂ, ਇਹ ਆਮ ਬੰਦਾ ਜਿਹੜਾ ਅਭਿਆਸ ਕਰਨ ਵਾਲਾ ਰਹਿੰਦਾ ਘਰ 'ਚ, ਸਵੇਰੇ ਉੱਠ ਕੇ ਮਹਾਂਪੁਰਖਾਂ ਦੀ ਦੱਸੀ ਜੁਗਤੀ ਅਨੁਸਾਰ ਚੌਂਕੜਾ ਮਾਰ ਕੇ ਬੈਠਦਾ, ਵਾਹਿਗੁਰੂ ਵਾਹਿਗੁਰੂ ਜਪਦਾ, ਜਦੋਂ ਸਵੇਰੇ ਉੱਠ ਕੇ ਬਵਾਂਗੇ ਨਾ, ਪਤਾ ਲੱਗ ਜੂ ਵੀ ਅੱਜ ਗੰਢ ਖੁੱਲ ਗਈ। ਇਸ ਟਾਈਮ ਗੰਢ ਖੁੱਲੀ ਹੈ, ਪੂਰੇ 6 ਮਹੀਨੇ ਬਾਅਦ ਡੈਰੀ ਤੋਂ ਉਹ ਤਾਰੀਖ, ਉਹ ਸਮਾਂ ਕੱਢਿਆ ਜਾ ਸਕਦਾ ਵੀ 9 ਵਜੇ ਮੇਰੀ ਮੌਤ ਹੋ ਜੂ, ਪਤਾ ਲੱਗ ਜਾਂਦਾ। ਰਾਤ ਅਸੀਂ ਦੀਵਾਨ 'ਤੇ ਗਏ, ਬਾਬਾ ਨਰਿੰਦਰ ਸਿੰਘ ਹੋਣੀ ਆ ਗਏ, ਮਹਾਂਪੁਰਖਾਂ ਦੇ ਚਰਨ ਸੇਵਕ, ਬੜੀ ਉਹਨਾਂ ਨੇ ਸੇਵਾ ਕੀਤੀ, ਇਹ ਵੀ ਆਪਾਂ ਨੂੰ ਪਤਾ, ਪ੍ਰੇਮ ਹੀ ਉਹਨਾਂ ਨਾਲ ਬਹੁਤ ਸੀ। ਉਹ ਰਾਤ ਗੱਲਾਂ ਚੱਲਦੀਆਂ ਸੀ, ਮੈਂ ਉਹਨਾਂ ਨੂੰ ਪੁੱਛਿਆ, ਗੱਡੀ ਦੇ ਵਿੱਚ ਮੇਰੇ ਨਾਲ ਬਹਿ ਗਏ, ਮੈਂ ਸਾਰੇ ਰਾਹ ਹੀ ਮਹਾਂਪੁਰਖਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ, ਬਚਨ ਸੁਣਾਉਂਦੇ ਰਹੇ ਵੀ ਜਦੋਂ ਉਹਨਾਂ ਨੇ ਸਰੀਰ ਛੱਡਿਆ। ਕਹਿੰਦੇ ਜੀ ਪਹਿਲਾਂ ਹੀ ਦੱਸਤਾ ਸੀ ਕਿ ਚਲੇ ਜਾਣਾ ਬਸ ਕੱਲ੍ਹ ਨੂੰ, ਪਹਿਲਾਂ ਹੀ ਦੱਸਤਾ ਸੀ, ਕਿਉਂਕਿ ਉਹਨਾਂ ਨੂੰ ਤਾਰੀਖ ਦਾ ਪਤਾ ਸੀ, ਪਤਾ ਸੀ ਸਮਾਂ ਆ ਗਿਆ। ਰੱਬ ਦੇ ਪਿਆਰਿਆਂ ਨੂੰ ਪਤਾ ਹੁੰਦਾ, ਆਪਾਂ ਨੂੰ ਨਹੀਂ ਪਤਾ ਲੱਗਣਾ। ਹੁਣ ਠੇਕੇ 'ਤੇ ਜਾਣ ਵਾਲੇ ਨੂੰ ਕੀ ਪਤਾ ਲੱਗੂ ਕਦੋਂ ਚਲੇ ਜਾਣਾ, ਜਿਹੜਾ ਰੋਜ਼ ਮਾਸ ਖਾਣ ਦਾ ਆਦੀ ਹੈ ਉਹਨੂੰ ਕੀ ਪਤਾ ਲੱਗੂਗਾ। ਗੁਰਮੁਖੋ, ਦੱਸ ਹੀ ਹੋ ਸਕਦਾ ਜਿਹੜਾ ਅਭਿਆਸੀ ਹੈ ਉਹਨੂੰ ਪਤਾ ਲੱਗ ਜਾਂਦਾ। ਬਾਕੀ ਮਹਾਂਪੁਰਖਾਂ ਦੀ ਸੰਗਤ ਕੀਤੀ ਹੋਈ ਸੀ ਉਹਨਾਂ ਦੀ, ਜਿਹੜੇ ਆਪ ਰੱਬ ਵਰਗੇ ਸਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕੌਣ ਸਨ? ਸੰਤ ਬਾਬਾ ਈਸ਼ਰ ਸਿੰਘ ਮਹਾਰਾਜ, ਰਾੜਾ ਸਾਹਿਬ। ਬੜੀ ਕਮਾਈ ਸੀ ਔਰ ਆਪਣੇ ਸੇਵਕਾਂ ਨੂੰ ਉਹਨਾਂ ਨੇ ਆਪਣੇ ਵਰਗੇ ਬਣਾ ਲਿਆ। ਕਹਿੰਦੇ ਪਾਰਸ ਮੈਂ ਔਰ ਸੰਤ ਮੈਂ, ਬੜੋ ਅੰਤਰੋ ਜਾਣ। ਪਾਰਸ ਵਿੱਚ ਅਤੇ ਸੰਤ ਵਿੱਚ ਬੜਾ ਵੱਡਾ ਅੰਤਰ ਹੈ। ਪਾਰਸ ਵਿੱਚ ਇਹ ਪਾਵਰ ਹੈ, ਪਾਰਸ ਨੂੰ ਲੋਹੇ ਨਾਲ ਲਾ ਦਿਓ, ਲੋਹੇ ਨੂੰ ਸੋਨਾ ਬਣਾ ਦਿੰਦਾ, ਪਰ ਪਾਰਸ ਨਾ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ। ਲੋਹੇ ਨੂੰ ਸੋਨਾ ਤੇ ਬਣਾ ਦੂ, ਪਰ ਆਪਣੇ ਵਰਗਾ ਨਹੀਂ ਬਣਾ ਸਕਦਾ। ਸਾਧੂ ਜਿਹੜਾ ਉਹਨਾਂ ਦੇ ਨਾਲ ਜੁੜ ਗਿਆ ਆਪਣੇ ਵਰਗਾ ਬਣਾ ਲੈਂਦੇ। ਪਾਰਸ ਮੈਂ ਔਰ ਸੰਤ ਮੈਂ, ਬੜੋ ਅੰਤਰੋ ਜਾਨ, ਉਹ ਲੋਇਓ ਕੰਚਨ ਕਰੇ ਉਹ ਕਰ ਲੈ ਆਪ ਸਮਾਨ, ਆਪਣੇ ਵਰਗੇ ਬਣਾ ਲੈਂਦੇ ਨੇ। ਪਰ ਸਾਧੂ ਮਿਲਦੇ ਬੜੇ ਔਖੇ ਨੇ। ਗਜ ਗਜ ਮੈਂ ਮਾਣਕ ਨਹੀਂ, ਗਿਰ ਗਿਰ ਮੈਂ ਮਾਣਕ ਨਹੀਂ, ਗਜ ਗਜ ਮੋਤੀ ਨਾਹੀਂ। ਹਰ ਇੱਕ ਪਹਾੜ ਵਿੱਚ ਮਾਣਕ ਪੈਦਾ ਨਹੀਂ ਹੁੰਦੇ, ਹਰ ਇੱਕ ਸਾਧ ਸੰਗਤ ਹਾਥੀ ਦੇ ਮੱਥੇ ਵਿੱਚ ਮੋਤੀ ਪੈਦਾ ਨਹੀਂ ਹੁੰਦਾ। ਚੰਦਨ ਤਰ ਵਨ ਵਨ ਨਹੀਂ, ਚੰਦਨ ਹਰ ਜੰਗਲ ਵਿੱਚ ਨਹੀਂ ਹੁੰਦਾ। ਸੰਤ ਨਾ ਪੁਰ ਪੁਰ ਮਾਹੇ, ਸਾਧੂ ਵੀ ਹਰ ਇੱਕ ਪਿੰਡ 'ਚ ਨਹੀਂ ਹੁੰਦਾ। ਕਿਸੇ ਕਿਸੇ ਥਾਂ 'ਤੇ ਬਖਸ਼ਿਸ਼ ਹੁੰਦੀ ਹੈ, ਕਿਸੇ ਕਿਸੇ ਥਾਂ 'ਤੇ ਰੱਬ ਦੇ ਪਿਆਰੇ ਆਉਂਦੇ ਨੇ, ਅਤੇ ਬਹੁਤ ਵੱਡੀ ਬਖਸ਼ਿਸ਼ ਸੀ ਜੋ ਸਾਡੇ ਇਲਾਕੇ 'ਤੇ, ਆਪਣਿਆਂ ਨਗਰਾਂ 'ਤੇ। ਅਤੇ ਸਾਧ ਸੰਗਤ ਹੁਣ ਚਲੋ ਪਿਆਰ ਵੀ ਹੈ ਸਾਰਿਆਂ ਦਾ, ਉਹਨਾਂ ਦੀਆਂ ਯਾਦਾਂ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਨੇ। ਆਪਾਂ ਨੂੰ ਮਨਾਉਣੀਆਂ ਵੀ ਚਾਹੀਦੀਆਂ ਨੇ। ਪਰ ਗੁਰਮੁਖੋ ਸਭ ਤੋਂ ਵੱਡੀ ਖੁਸ਼ੀ ਪਤਾ ਕਿਤੇ 'ਤੇ ਹੋਏਗੀ? ਮਹਾਂਪੁਰਖਾਂ ਦੀ, ਕਿਤੇ ਨਹੀਂ ਗਏ, ਅੱਜ ਵੀ ਹਾਜ਼ਰ ਨਾਜ਼ਰ ਨੇ। ਸਭ ਤੋਂ ਵੱਡੀ ਖੁਸ਼ੀ ਉਹਨਾਂ 'ਤੇ ਹੋਣੀ ਹੈ ਜਿਨ੍ਹਾਂ ਨੇ ਅੰਮ੍ਰਿਤ ਵਾਸਤੇ ਨਾਮ ਲਿਖਾਏ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਾਂ ਜਿਹੜੇ ਲਿਖਾਉਣਗੇ, ਜਿਨ੍ਹਾਂ ਨੇ ਲਿਖਾਏ ਨੇ, ਜਾਂ ਜਿਹੜੇ ਮਨ ਬਣਾਉਣਗੇ, ਉਹਨਾਂ 'ਤੇ ਖੁਸ਼ੀ ਹੋਏਗੀ। ਉਹ ਖੁਸ਼ ਹੋਣਗੇ ਕਿ ਇਹ ਮੇਰੇ ਬਾਜਾਂ ਵਾਲੇ ਦੇ ਬਣਾਏ ਜਹਾਜ਼ 'ਤੇ ਸਵਾਰ ਹੋ ਰਹੇ ਨੇ, ਉਹਨਾਂ 'ਤੇ ਖੁਸ਼ੀ ਹੋਏਗੀ। ਇਸ ਕਰਕੇ ਗੁਰੂ ਮਹਾਂਪੁਰਖਾਂ ਦੀ ਖੁਸ਼ੀ ਜੇ ਲੈਣੀ ਹੈ ਤਾਂ ਤਰੀਕਾ ਇੱਕੋ ਹੀ ਹੈ, ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸੁਹੇਲਾ। ਨਹੀਂ ਭੁੱਲ ਸਕਦੇ। ਹੁਣ ਜਿਨ੍ਹਾਂ ਮਾਵਾਂ ਦੀਆਂ ਗੋਦੀਆਂ ਵਿੱਚ ਲਾਲ ਖੇਡਦੇ ਨੇ, ਉਹਨਾਂ ਮਹਾਂਪੁਰਖਾਂ ਨੇ ਅਰਦਾਸ ਕਰਕੇ ਸਤਿਗੁਰਾਂ ਤੋਂ ਦਵਾਏ ਨੇ, ਜਦੋਂ ਵੀ ਆਪਣੇ ਪੁੱਤਰ ਨੂੰ ਵੇਖਦੀਆਂ ਨੇ ਮਹਾਂਪੁਰਖ ਯਾਦ ਆਉਣਗੇ, ਕਿਰਪਾ ਕੀਤੀ ਸੀ। ਜਿਨ੍ਹਾਂ ਦੇ ਜੀਵਨ ਬਣਾਏ ਨੇ, ਜਿਨ੍ਹਾਂ ਨੂੰ ਅੰਮ੍ਰਿਤ ਛਕਾਏ ਨੇ, ਉਹ ਜਦੋਂ ਵੀ ਵੇਖਣਗੇ ਕਿ ਅੱਜ ਮੈਂ ਅੰਮ੍ਰਿਤ ਛਕਿਆ, ਅੱਜ ਮੈਂ ਗੁਰਮੁਖ ਬਣਿਆ, ਅਤੇ ਉਦੋਂ ਉਹਨਾਂ ਨੂੰ ਉਹ ਮਹਾਂਪੁਰਖ ਯਾਦ ਆਉਣਗੇ, ਕਦੇ ਨਹੀਂ ਭੁੱਲ ਸਕਦੇ। ਆ ਤੁਹਾਡੇ ਗੁਰਦੁਆਰੇ ਦੀ ਨੀਂਹ ਰੱਖੀ ਸੀ, ਤੁਸੀਂ ਪਿੰਡ ਦੇ ਗੁਰਦੁਆਰੇ ਅੰਦਰ ਦਾਖਲ ਹੋਵੋਗੇ, ਦਰਬਾਰ ਸਾਹਿਬ ਵੇਖੋਗੇ, ਬੜਾ ਸੋਹਣਾ ਬਣਿਆ, ਪਰ ਉਹ ਮਹਾਂਪੁਰਖ ਜਿਨ੍ਹਾਂ ਨੇ ਨੀਂਹ ਰੱਖੀ ਸੀ ਉਹ ਸਦਾ ਯਾਦ ਆਉਣਗੇ, ਨਹੀਂ ਭੁੱਲ ਸਕਦੇ। ਜਿੰਨਾ ਮਰਜ਼ੀ ਯਤਨ ਕਰ ਲਓ, ਜਿਨ੍ਹਾਂ ਨੇ ਜੀਵਨ ਦਾਨ ਦਿੱਤਾ ਹੋਵੇ, ਜਿਨ੍ਹਾਂ ਨੇ ਸਾਨੂੰ ਸਵਾਰਿਆ ਹੋਵੇ, ਜਿਨ੍ਹਾਂ ਨੇ ਸਾਨੂੰ ਕਿਸੇ ਯੋਗ ਬਣਾਇਆ ਹੋਵੇ, ਉਹ ਨਹੀਂ ਭੁੱਲ ਸਕਦੇ, ਜਿੰਨਾ ਮਰਜ਼ੀ ਯਤਨ ਕਰ ਲਓ। ਰੱਬ ਦੇ ਪਿਆਰੇ ਕਦੇ ਭੁੱਲਦੇ ਨਹੀਂ। ਜਿਨ੍ਹਾਂ ਨੇ ਜੀਵਨ ਬਣਾਇਆ ਹੋਵੇ, ਜਿਨ੍ਹਾਂ ਨੇ ਲਾਡ ਲਡਾਇਆ ਹੋਵੇ, ਉਹ ਕਦੇ ਨਹੀਂ ਭੁੱਲਦੇ। ਸੋ ਸਾਧ ਸੰਗਤ ਧੰਨ ਨੇ ਜਿਹੜੇ ਫਿਰ ਵੀ ਤੁਰੇ ਫਿਰਦੇ ਨੇ। ਰਾਤ ਮੈਂ ਬੜਾ ਹੈਰਾਨ ਹੋਇਆ ਜਦੋਂ ਬਾਬਾ ਨਰਿੰਦਰ ਸਿੰਘ ਹੋਣੀ ਗੱਲ ਸੁਣਾਉਣ ਨਾ ਮੈਨੂੰ, ਕਹਿੰਦੇ ਮੇਰੇ ਨਾਲ ਬੜਾ ਪਿਆਰ ਕਰਦੇ ਸੀ, ਅਤੇ ਗੱਲਾਂ ਕਰਦਿਆਂ ਕਰਦਿਆਂ ਅੱਖਾਂ 'ਚੋਂ ਪਾਣੀ। ਮੈਨੂੰ ਕਹਿੰਦੇ ਜੀ ਤੁਰੇ ਤਾਂ ਫਿਰਦੇ ਹਾਂ ਅਸੀਂ, ਤੁਸੀਂ ਬੁਲਾ ਲੈਂਦੇ ਹੋ, ਅਸੀਂ ਆ ਜਾਂਦੇ ਹਾਂ। ਹੁਣ ਇੱਕ ਉਹਨਾਂ ਦੀ ਲਾਈ ਡਿਊਟੀ ਨਿਭਾਉਣੀ ਪੈਂਦੀ ਹੈ, ਪਰ ਜਿਉਣ ਨੂੰ ਜੀ ਨਹੀਂ ਕਰਦਾ, ਬੜਾ ਔਖਾ। ਮੈਂ ਖੁਦ ਵੇਖਦਾ ਆ, ਜਦੋਂ ਐਕਸੀਡੈਂਟ ਹੋਇਆ, ਬਾਂਹ ਟੁੱਟ ਗਈ, ਆਪ ਜੀ ਨੂੰ ਪਤਾ ਹੈ, ਫ੍ਰੈਕਚਰ ਹੋ ਗਿਆ, ਅਤੇ ਬੈੱਡ 'ਤੇ ਮੈਂ ਪਿਆ ਸੀ। ਸੰਗਤ ਨੂੰ ਸੇਵਾਦਾਰਾਂ ਨੇ ਕਹਿਣਾ ਰੋਇਓ ਨਾ, ਤੁਸੀਂ ਰੋਇਓ ਨਾ ਜਾ ਕੇ ਕੋਲੇ, ਪਰ ਮੈਂ ਵੇਖਿਆ ਗੇਟ ਦੇ ਅੰਦਰ ਦਾਖਲ ਹੋਣ ਤੋਂ ਪਹਿਲੇ ਰੋਣ ਲੱਗ ਜਾ ਕਰ, ਜਿੰਨਾ ਮਰਜ਼ੀ ਚੁੱਪ ਕਰਾਓ ਨਹੀਂ ਕਰਦੇ। ਕਈ ਉੱਚੀ ਉੱਚੀ ਰੋਂਦੇ ਨੇ, ਕਈ ਮੇਰੇ ਨਾਲ ਦੇ ਸੇਵਾਦਾਰ ਸੀ, ਜਦੋਂ ਬਾਂਹ ਟੁੱਟੀ ਨਾ, ਇੰਜ ਲੱਗੇ ਵੀ ਇਹ ਪਾਗਲ ਹੋ ਗਏ, ਇਹਨਾਂ ਦੇ ਦਿਮਾਗ 'ਚ ਫਰਕ ਪੈ ਗਿਆ। ਡਾਕਟਰਾਂ ਨੇ ਮੈਨੂੰ ਕਿਹਾ, ਕਹਿੰਦੇ ਬਾਬਾ ਜੀ ਕੋਈ ਅਰਦਾਸ ਕਰੋ, ਨਹੀਂ ਤਾਂ ਤੁਹਾਡੇ ਸਿੰਘ ਪਾਗਲ ਹੋ ਜਾਣਗੇ, ਇਹਨਾਂ ਦੇ ਦਿਮਾਗ 'ਚ ਫਰਕ ਪੈ ਗਿਆ, ਨਾਲੇ ਬਾਂਹ ਹੀ ਟੁੱਟੀ ਹੈ। ਮੈਂ ਕਹਿੰਦਾ ਧੰਨ ਨੇ ਜਿਹੜੇ ਹੱਥੀਂ ਸੰਸਕਾਰ ਕਰਕੇ ਵੀ ਤੁਰੇ ਫਿਰਦੇ ਨੇ, ਬੜਾ ਔਖਾ ਹੈ, ਬਹੁਤ ਔਖਾ ਹੈ। ਇਹ ਦੁੱਖ ਝੱਲਣਾ ਕੋਈ ਛੋਟਾ ਜਿਹਾ ਨਹੀਂ। ਸੋ ਸਾਧ ਸੰਗਤ ਸੰਗਤਾਂ ਦੇ ਅੰਦਰ ਪਿਆਰ ਹੁੰਦਾ ਹੈ, ਬੜਾ ਔਖਾ ਹੈ। ਜਿਵੇਂ ਸਾਈ ਮੀਆਂ ਮੀਰ ਨੇ ਕਿਹਾ ਸੀ ਨਾ, ਆ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬਹਿ ਗਏ, ਸੀਸ ਵਿੱਚ ਗਰਮ ਰੇਤਾ ਪੈ ਰਿਹਾ, ਅਤੇ ਸਾਧ ਸੰਗਤ ਸਤਿਗੁਰਾਂ ਨੂੰ ਉਬਲਦੇ ਦੇਗ ਵਿੱਚ ਵੀ ਉਬਾਲਿਆ। ਜਦੋਂ ਮਹਾਰਾਜ ਨੂੰ ਆ ਕੇ ਵੇਖਿਆ ਸੀ, ਹਾਲੋਂ ਬੇਹਾਲ ਹੋ ਗਿਆ, ਬੁਰਾ ਹਾਲ ਹੋ ਗਿਆ, ਵੈਰਾਗ ਦਾ ਜਲ ਵਗਦਾ। ਸੱਚੇ ਪਾਤਸ਼ਾਹ ਤੁਹਾਡਾ ਇਹ ਹਾਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ। ਉਹ ਗੁਰਸਿੱਖ ਹੀ ਕਾਹਦਾ ਹੈ ਜਿਹੜਾ ਆਪਣੇ ਗੁਰੂ ਦਾ ਇਹ ਹਾਲ ਵੇਖ ਕੇ ਚੁੱਪ ਕੀਤਾ ਰਹੇ? ਉਹ ਪ੍ਰੇਮੀ ਹੀ ਕਾਹਦਾ ਹੈ ਜਿਹੜਾ ਦੁਖੀ ਨੂੰ ਵੇਖ ਕੇ ਅਤੇ ਉਹਦੇ ਮਨ 'ਚ ਖੁਸ਼ੀ ਹੋਵੇ, ਜਾਂ ਅੱਖਾਂ 'ਚੋਂ ਪਾਣੀ ਨਾ ਆਵੇ, ਵੈਰਾਗ ਦਾ ਜਲ ਨਾ ਆਵੇ? ਭਾਵੇਂ ਬਾਣੀ ਨੇ ਆਖਿਆ, ਕਬੀਰ ਸੰਤ ਮੂਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਖਤ ਵਾਪਰੇ, ਜੋ ਹੱਟ ਹੈ ਹਾਟ ਬਕਾਏ, ਕਹਿੰਦੇ ਸਾਧੂਆਂ ਨੂੰ ਨਾ ਰੋਵੋ ਕਿਉਂਕਿ ਉਹ ਆਪਣੇ ਘਰ ਜਾਂਦੇ ਨੇ, ਉਹਨਾਂ ਨੂੰ ਕਿਉਂ ਰੋਣਾ ਹੈ। ਗੁਰਮੁਖੋ ਸੰਤਾਂ ਨੂੰ ਨਹੀਂ ਰੋਂਦੇ, ਆਪਣੇ ਮਾੜੇ ਕਰਮਾਂ ਨੂੰ ਰੋਈਦਾ ਵੀ ਹੁਣ ਉਹ ਆਸ਼ੀਰਵਾਦ ਨਹੀਂ ਮਿਲਣਾ, ਹੁਣ ਉਹ ਸੰਗਤ ਨਹੀਂ ਮਿਲਣੀ, ਉਹਨਾਂ ਨੂੰ ਕਿੰਨੇ ਰੋਣਾ, ਉਹ ਤਾਂ ਚਲੇ ਗਏ। ਆਪਣੇ ਕਰਮਾਂ ਨੂੰ ਰੋਈਦਾ ਹੁਣ ਉਹਨਾਂ ਦਾ ਸੰਗ ਨਹੀਂ ਮਿਲੇਗਾ, ਅਸੀਂ ਆਪਣੇ ਕਰਮਾਂ ਕਰਕੇ ਰੋਂਦੇ। ਸਾਧ ਸੰਗਤ ਇੱਥੋਂ ਤੱਕ ਵੀ ਬਿਰਹਾ 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 ਤੂੰ
ਸੁਲਤਾਨ
ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਕਹਿੰਦੇ ਜਿਹਦੇ ਅੰਦਰ ਵਿਛੋੜੇ ਦੀ ਤੜਪ ਹੀ ਪੈਦਾ ਨਹੀਂ ਹੁੰਦੀ ਉਹ ਕੋਈ ਸਰੀਰ ਹੈ? ਜਿਹੜਾ ਕਦੇ ਗੁਰੂ ਦੇ ਪਿਆਰ 'ਚ ਰੋਂਦਾ ਹੀ ਨਹੀਂ ਉਹ ਬੰਦਾ ਹੈ? ਉਹ ਤੇ ਪੱਥਰ ਦਿਲ ਹੈ ਆਖੋ ਸਤਨਾਮ, ਜਿਹਦੇ ਅੰਦਰ ਵੈਰਾਗ ਪੈਦਾ ਹੀ ਨਹੀਂ ਹੁੰਦਾ, ਜਿਹੜਾ ਕਦੇ ਰੋਇਆ ਹੀ ਨਹੀਂ ਆਪਣੇ ਗੁਰੂ ਦੇ ਪਿਆਰ ਵਿੱਚ, ਜਿਹਦੀਆਂ ਅੱਖਾਂ 'ਚੋਂ ਪਾਣੀ ਹੀ ਨਹੀਂ ਆਉਂਦਾ ਉਹ ਬੰਦਾ ਕੋਈ? ਸੋ ਤਨ ਜਾਣ ਮਸਾਣ, ਉਹਦਾ ਸਰੀਰ ਤੇ ਮਰੇ ਵਰ ਗਈ ਹੈ ਖੁਸਤਨਾ। ਪੱਥਰ ਦਿਲ ਲੋਕ ਹੁੰਦੇ ਨੇ ਬਹੁਤ, ਜਿਨ੍ਹਾਂ ਉੱਤੇ ਕੋਈ ਅਸਰ ਨਹੀਂ ਹੁੰਦਾ, ਪੱਥਰ ਦਿਲ ਇਨਸਾਨ, ਉਹਨਾਂ ਨੂੰ ਕੋਈ ਨਹੀਂ, ਕੋਈ ਮਰ ਗਿਆ ਕੋਈ ਜੰਮ ਪਿਆ ਕੋਈ ਮਤਲਬ ਨਹੀਂ ਉਹਨਾਂ ਨੂੰ। ਪਰ ਸੱਚਮੁੱਚ ਜਿਨ੍ਹਾਂ ਦੇ ਅੰਦਰ ਦਿਲ ਹੈ ਉਹ ਬੜੇ ਦੁਖੀ ਹੁੰਦੇ ਨੇ, ਉਹ ਨਹੀਂ ਚੱਲ ਸਕਦੇ। ਗੁਰੂ ਮਹਾਂਪੁਰਖ ਦਾ ਵਿਛੋੜਾ ਚੱਲਣਾ ਇਹ ਸਭ ਤੋਂ ਔਖਾ ਕੰਮ ਹੈ, ਇਹ ਨਹੀਂ ਕੋਈ ਚੱਲ ਸਕਦਾ। ਰੱਬ ਕਰਕੇ ਇਹ ਵਿਛੋੜਾ ਨਾ ਪਵੇ। ਮੈਂ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਉਹ ਵੀਡੀਓ ਕੈਸਟ ਵੇਖ ਰਿਹਾ ਸੀ ਜਦੋਂ ਮਹਾਂਪੁਰਖਾਂ ਨੂੰ ਇੰਗਲੈਂਡ ਤੋਂ ਲੈ ਕੇ ਆਉਂਦਾ ਸੀ, ਅਤੇ ਇੰਗਲੈਂਡ ਜਦੋਂ ਮਹਾਰਾਜ ਗਏ ਸੀ ਨਾ ਰਾੜਾ ਸਾਹਿਬ ਵਾਲੇ, ਬਾਬਾ ਈਸ਼ਰ ਸਿੰਘ ਵੱਡੇ ਮਹਾਰਾਜ ਜੀ ਅਤੇ ਬਾਬਾ ਕਿਸ਼ਨ ਸਿੰਘ ਜੀ ਆ ਗਏ, ਸੰਗਤ ਨੇ ਕਿਹਾ ਵੀ ਇਹਨਾਂ ਨੂੰ ਬੇਨਤੀ ਕਰੋ ਪੰਜਾਬ ਦੀ ਧਰਤੀ 'ਤੇ ਤਾਰਨ, ਬਾਹਰ ਚਲੇ ਜਾਂਦੇ ਨੇ। ਛੋਟੇ ਮਹਾਰਾਜ ਚਲੇ ਗਏ, ਕਹਿੰਦੇ ਇੰਨਾ ਪਿਆਰ ਸੀ, ਕਈ ਵਾਰੀ ਛੋਟੇ ਮਹਾਰਾਜ ਸਿੱਧੇ ਹੀ ਬੋਲ ਦਿੰਦੇ ਸੀ, ਗੁੱਸਾ ਨਹੀਂ ਸੀ ਕਰਦੇ ਬਾਬਾ ਈਸ਼ਰ ਸਿੰਘ ਜੀ। ਭੋਰਾ ਸਾਹਿਬ 'ਚ ਜਾ ਕੇ ਬਾਰ ਮੂਹਰੇ ਖੜ੍ਹ ਕੇ ਅਤੇ ਆਵਾਜ਼ ਦੇਣੀ ਅੰਦਰ ਬਦਾਮ ਖਾ ਕੇ ਵੜਿਆ ਵੜਿਆ ਰਹਿੰਦਾ ਬਦਾਮ ਖਾਨਾ, ਅਤੇ ਸੰਤ ਮਹਾਰਾਜ ਭੋਰੇ 'ਚੋਂ ਆ ਕੇ ਕਹਿ ਦਿੰਦੇ ਵੱਡੇ ਮਹਾਰਾਜ, ਕਹਿੰਦੇ ਜੀ ਮੈਂ ਤਾਂ ਲੁੱਕ ਲੁੱਕ ਦਿਨ ਕੱਟਦਾ ਖੁਸਤਨਾ। ਗੁੱਸਾ ਨਹੀਂ ਸੀ ਕਰਦੇ ਬਾਬਾ ਈਸ਼ਰ ਸਿੰਘ, ਕਹਿੰਦੇ ਹੁੰਦੇ ਸੀ ਮੈਂ ਤਾਂ ਲੁੱਕ ਲੁੱਕ ਦਿਨ ਕੱਟਦਾ ਮਹਾਰਾਜ ਕਿਹਾ ਕਰਦੇ ਸੀ। ਅਤੇ ਜਦੋਂ ਲੱਗੇ ਨਾ ਇੰਗਲੈਂਡ ਜਾਣ, ਐਦਕੀ ਲਾਸਟ ਤੁਰਨ ਲੱਗੇ, ਬਾਬਾ ਕਿਸ਼ਨ ਸਿੰਘ ਜੀ ਆ ਗਏ, ਮਹਾਰਾਜ ਆਏ, ਸੰਗਤ ਨੇ ਕਹਿਣ 'ਤੇ, ਕਿਉਂਕਿ ਸੰਗਤ ਦੀ ਤਾਂ ਉਹਨਾਂ ਨੂੰ ਕਹਿਣ ਦੀ ਹਿੰਮਤ ਹੀ ਨਹੀਂ ਸੀ ਪੈਂਦੀ, ਸੰਗਤ 'ਤੇ ਕਹਿ ਹੀ ਨਹੀਂ ਸੀ ਸਕਦੀ, ਅਤੇ ਮਹਾਰਾਜ ਨੂੰ ਕਿਹਾ ਤੁਸੀਂ ਕਹੋ ਤੁਹਾਡੇ ਆਖੇ ਲੱਗ ਜਾਣਗੇ, ਸਾਡੀ ਤਾਂ ਮੰਨਦੇ ਨਹੀਂ, ਤੁਸੀਂ ਬੇਨਤੀ ਕਰ ਲਓ। ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਛੋਟੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਆਪਾਂ, ਚਲੇ ਗਏ। ਸੰਤ ਮਹਾਰਾਜ ਬੈਠੇ ਨੇ ਕੁਰਸੀ 'ਤੇ, ਜਾ ਕੇ ਆਖਿਆ ਸੰਗਤ ਦੀ ਬੇਨਤੀ ਹੈ ਵੀ ਸਰੀਰ ਹੁਣ ਝੱਲਦਾ ਨਹੀਂ, ਸਫ਼ਰ ਬਹੁਤ ਹੈ, ਐਦਕੀ ਬਾਹਰ ਨਾ ਖਾਂ ਜਾਓ, ਐਦਕੀ ਨਾ ਜਾਓ। ਅਤੇ ਬਾਬਾ ਈਸ਼ਰ ਸਿੰਘ ਮਹਾਰਾਜ ਕਹਿਣ ਲੱਗੇ, ਵੀਰ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਵੀਰ ਜੀ ਐਦਕੀ ਜਾਣ ਦਿਓ ਮੁੜ ਕੇ ਨਹੀਂ ਜਾਂਦੇ, ਆਖੋ ਸਤਨਾ, ਐਦਕੀ ਜਾਣ ਦਿਓ ਮੁੜ ਕੇ ਨਹੀਂ ਜਾਂਦੇ। ਇਹ ਕੀ ਪਤਾ ਸੀ ਵੀ ਜਾਣਗੇ ਅਤੇ ਤਾਂ ਮੁੜ ਕੇ ਜੇ ਆਉਣਗੇ, ਉਹਨਾਂ ਨੂੰ ਪਤਾ ਸੀ ਕਿ ਅਸੀਂ ਆਉਣਾ ਨਹੀਂ ਮੁੜ ਕੇ, ਉਹਨਾਂ ਨੂੰ 6 ਮਹੀਨੇ ਪਹਿਲਾਂ ਹੀ ਉਹਨਾਂ ਨੇ ਦੱਸਣਾ ਸ਼ੁਰੂ ਕਰਤਾ ਸੀ, ਰਮਜ਼ਾਂ ਮਾਰਨੀਆਂ ਸ਼ੁਰੂ ਕਰਤੀਆਂ, ਦੱਸ ਦਿੰਦੇ ਨੇ। ਸੰਤ ਬਾਬਾ ਕਰਮ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ, ਇਹ ਰਾੜਾ ਸਾਹਿਬ ਦੀ ਟਕਸਾਲ ਐਸੀ ਹੈ ਗੁਰਮੁਖੋ, ਇਹਦੇ ਵਿੱਚੋਂ ਇੱਕ ਤੋਂ ਇੱਕ ਕਮਾਈ ਵਾਲੇ ਮਹਾਂਪੁਰਖ ਹੋਏ ਨੇ। ਜਥੇਦਾਰ ਬਾਬਾ ਮਹਿੰਦਰ ਸਿੰਘ ਹੋਣਾ ਦੀ ਬਰਸੀ 'ਤੇ ਗਏ ਸਾਧ ਸੰਗਤ, ਉਹਨਾਂ ਨੇ ਸਰੀਰ ਛੱਡਿਆ, ਜਦੋਂ ਉਹਨਾਂ ਨੇ ਸਰੀਰ ਛੱਡਿਆ ਭੋਗ ਦੀ ਰਸਮ ਉਦੋਂ ਗਏ, ਅਤੇ ਮਹਾਂਪੁਰਸ਼ਾਂ ਨੂੰ ਫੜ ਕੇ ਲੈ ਕੇ ਗਏ, 56, 57, 57 ਸਾਲ ਦੀ ਉਮਰ ਸੀ। ਬਾਬਾ ਮਹਿੰਦਰ ਸਿੰਘ ਅਮਲੋਹ ਵਾਲੇ ਬੈਠੇ ਨੇ ਸਟੇਜ 'ਤੇ ਜਰਗ, ਉਹ ਕਹਿਣ ਲੱਗੇ ਮਹਾਰਾਜ ਤੁਹਾਡੀ ਉਮਰ ਤਾਂ ਛੋਟੀ ਹੈ, ਸਰੀਰ ਬੜਾ, कमजोर हो गया, शरीर बड़ा ढिला हो गया है। उस समय कह लगे जथेदार जी चले गए, बस हुण साडी वी वारी है। उही गल बनी, 3 महीने बाद शरीर छड़ता। पता सी असी चले जाना। साध संगत जी, संत महाराज जदों लगे जान किया सी, भावें बाबा किशन सिंह महाराज ने ना जाओ ऐदकी जा लैण दिओ, बस फिर नहीं जावांगे। एक बारी जान दिओ वीर जी मुड़ के बाहर नहीं जांदे। एक बारी जान दिओ असी मुड़ के बाहर नहीं जांदे।
एक बारी जान दिओ मुड़ के बाहर नहीं जांदे।
एक बारी जान दिओ मुड़ के बाहर नहीं जांदे।
एक बारी जान दिओ वीर जी मुड़ के बाहर नहीं जांदे।
सानू एक बारी जान दो असी मुड़ के कदे नहीं जांदे। एक बारी जान दो असी मुड़ के कदे नहीं जांदे।
वारी जान दो असी मुड़ के कदे नहीं जांदे।
कौन समझे कौन समझे। केंदे दबलाण लगी सी कुर्सी, महापुरख बड़िया रमजा मार दे रहे, किसे नू पता ही नहीं लगिया। लाहौरांले महापुरखां ने बड़िया रमजा मारिया, बड़िया खेडां वरताईया, आपां नू पता ही नहीं लगिया। जे आपां सोच लैंदे वी जिहड़े 12 सालां दे भोरे च बैठे दवान लाउण लग गए कोई खेड वरतौणगे, पता तो नहीं लग्या आपां नू। कित्थों लगदा अपनी ओनी कमाई नहीं आखो सतनाम। साडे ज्ञान दे नेत्र नहीं खुले, सानू किवें पता लग जे। बड़ा औखा लगे जान उदों भी कहता, फतेह बुलाई जान लगिया ने, संगत बेनतियां कर दी है महाराज जल्दी आ जाओ। की पता सी आना ही नहीं, दस गए सी मुड़ के कदे नहीं जांदे। मुड़ के कदे नहीं जांदे, मुड़ के कदे नहीं जांदे, मुड़ के कदे नहीं जांदे,
कदे नहीं जांदे, मुड़ के कदे नहीं जांदे,
मुड़ के कदे ना जांदे।
ਵਾਰੀ ਜਾਣ ਦਿਓ, ਵਾਰੀ ਜਾਣ ਦਿਓ, ਸੰਗਤ ਜੀ ਮੁੜ ਕੇ ਕਦੇ ਨਹੀਂ ਜਾਂਦੇ। ਵਾਰੀ ਜਾਣ ਦਿਓ, ਅਸੀਂ ਮੁੜ ਕੇ ਕਦੇ ਨਹੀਂ ਜਾਂਦੇ। ਬੋਲੋ
ਵਾਰੀ ਜਾਣ ਦਿਓ,
ਚਲੇ ਗਏ ਇੰਗਲੈਂਡ ਦੀ ਧਰਤੀ ਤੇ ਚਲੇ ਗਏ। ਦਿੱਲੀ ਵੀ ਕਹਿੰਦੇ ਬੜੀਆਂ ਰਮਜਾਂ ਮਾਰਦੇ ਰਹੇ, ਸੰਗਤ ਸਮਝ ਨਾ ਸਕੀ। ਦਿੱਲੀ ਤੋਂ ਫਿਰ ਮਹਾਰਾਜ ਬਾਹਰ ਗਏ, ਇੰਗਲੈਂਡ ਜਾ ਕੇ ਵੀ ਮਹਾਂਪੁਰਖਾਂ ਨੇ ਬੜੀਆਂ ਰਮਜਾਂ ਮਾਰੀਆਂ, ਨਾ ਕੋਈ ਸਮਝ ਸਕਿਆ। ਕਹਿੰਦੇ ਲਾਸਟ ਦੀਵਾਨ ਲਾਇਆ, 26 ਅਗਸਤ ਨੂੰ ਸਰੀਰ ਛੱਡਿਆ, 25 ਨੂੰ ਵੀ ਕੀਰਤਨ ਕੀਤਾ।
ਵਾਹਿਗੁਰੂ।
ਕੋਈ ਬਿਮਾਰੀ ਨਹੀਂ ਸੀ। ਤੁਸੀਂ ਪੂਰਨਮਾਸ਼ੀ ਵਾਲਾ ਦੀਵਾਨ ਸੁਣੋ ਬਾਬਾ ਸੁਖਦੇਵ ਸਿੰਘ ਮਹਾਰਾਜ ਦਾ, ਉਹ ਸੀੜੀਆਂ ਮਿਲਦੀਆਂ ਨਾ ਆਖਰੀ ਦੀਵਾਨ, ਸੁਣਿਆ ਹੋਣਾ ਕਈਆਂ ਨੇ ਖੁਦ ਹੀ ਸੁਣਿਆ ਹੋਣਾ, ਉੱਥੇ ਬੈਠੇ ਹੋਣਗੇ। ਪੂਰਨਮਾਸ਼ੀ ਦਾ ਦੀਵਾਨ ਲਾਇਆ, ਉਦੋਂ 3-4 ਦਿਨਾਂ ਬਾਅਦ ਹੀ ਸਰੀਰ ਛੱਡਤਾ, ਲੱਗਦਾ ਵੀ ਕੋਈ ਬਿਮਾਰੀ ਹੈ। ਉਵੇਂ ਚਿਹਰਾ ਗਦ ਗਦ ਕਰਦਾ, ਉਹੀ ਜਲਾਲ ਹੈ। ਸਾਧ ਸੰਗਤ ਅਸਰ ਹੀ ਕੋਈ ਨਹੀਂ, ਤੇ 4th-5th ਦਿਨ ਹੀ ਸਰੀਰ ਛੱਡਦਾ। ਇਸੇ ਕਰਕੇ ਕਿੰਨੀਆਂ ਬਿਮਾਰੀਆਂ ਨੇ, ਕਿੰਨੇ ਰੋਗ ਨੇ, ਪਰ ਸਾਧ ਸੰਗਤ ਕਈ ਵਾਰੀ ਬਹੁਤੇ ਵੀ ਢਿੱਲੇ ਹੁੰਦੇ ਸੀ, ਪਰ ਕਹਿੰਦੇ ਜਿੱਦਣ ਮਹਾਂਪੁਰਖਾਂ ਨੇ ਸਰੀਰ ਛੱਡਿਆ ਨਾ, ਸੰਤ ਬਾਬਾ ਸੁਖਦੇਵ ਸਿੰਘ ਹੋਣਾ ਨੇ ਸਿੰਘਾਂ ਨੂੰ ਕਹਿੰਦੇ ਗੱਡੀਆਂ ਤਿਆਰ ਰੱਖਿਓ, ਜਾਣਾ ਹੈ। ਕਹਿੰਦੇ ਜੀ ਕਿੱਥੇ? ਕਹਿੰਦੇ ਮੋਹਾਲੀ ਵਾਲੇ ਸੰਤਾਂ ਦਾ ਪੋਤਰਾ ਚੜ੍ਹਾਈ ਕਰ ਗਿਆ, ਕਹਿੰਦੇ ਉਹਦੇ ਉੱਥੇ ਜਾਣਾ ਹੈ, ਤਿਆਰ ਕਰ ਲਓ ਗੱਡੀਆਂ। ਕਦੇ ਆਰਾਮ ਨਹੀਂ ਸੀ ਕੀਤਾ। ਬਾਬਾ ਨਰਿੰਦਰ ਸਿੰਘ ਹੋਣੀ ਕਹਿੰਦੇ ਮੈਨੂੰ ਕਹਿੰਦੇ ਚਾਦਰ ਪਾ ਦੇ ਉੱਤੇ, ਆਰਾਮ ਕਰਨਾ। ਕਹਿੰਦੇ ਮੈਂ ਕਿਹਾ ਮਹਾਰਾਜ ਵੀ ਚੱਲੀਏ ਅੱਗੇ, ਤੇ ਇਸ ਵੇਲੇ ਤੁਰ ਪੈਂਦੇ ਆਪਾਂ 7-6 ਵਜੇ 6-6:30 ਵਜੇ ਆਪਾਂ ਨਿਕਲ ਜਾਂਦੇ ਹਾਂ ਸਥਾਨ ਤੋਂ ਚਰਨ ਪਾਉਣ ਵਾਸਤੇ। ਅਤੇ ਅੱਜ ਮਹਾਂਪੁਰ ਕਹਿੰਦੇ ਨਹੀਂ, ਅੱਜ ਆਰਾਮ ਕਰਨਾ। ਸਤਿ ਸੰਗਤ ਜੀ ਕਹਿੰਦੇ ਉੱਪਰ ਕੱਪੜਾ ਪਾ ਦਿੱਤਾ ਮੈਂ, ਚਾਦਰ ਪਾ ਦਿੱਤੀ, ਚਰਨਾਂ 'ਤੇ ਨਮਸਕਾਰ ਕੀਤੀ, ਤੁਰਨ ਲੱਗੇ ਨੂੰ ਬਾਂਹ ਤੋਂ ਫੜ ਲਿਆ। ਫਿਰ ਨਾ ਕਈ ਕੁਝ ਦਿੱਤਾ, ਨਹੀਂ ਕੋਈ ਚੀਜ਼ ਦੀ ਇੱਛਾ ਤੇ ਮੰਗ ਲੈ। ਕਹਿੰਦੇ ਮੈਂ ਕਿਹਾ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਪ੍ਰੇਮ ਬਹੁਤ ਕਰਦੇ ਸੀ। ਇਹ ਤਾਂ ਆਪਾਂ ਨੂੰ ਵੀ ਪਤਾ ਵੀ ਜਿੰਨਾ ਉਹਨਾਂ ਨਾਲ ਪ੍ਰੇਮ ਕਰਦੇ ਸੀ, ਇੰਨਾ ਹੋਰ ਨਾਲ ਨਹੀਂ ਸੀ ਕਰਦੇ, ਕਿਸੇ ਨਾਲ ਨਹੀਂ ਸੀ ਕਰਦੇ, ਬਹੁਤ ਪ੍ਰੇਮ ਸੀ। ਫਿਰ ਨਾ ਕਹੀਂ ਨਹੀਂ ਮਹਾਰਾਜ ਤੁਸੀਂ ਆਰਾਮ ਕਰੋ, ਆਪਾਂ ਚੱਲਦੇ ਹਾਂ। ਕਹਿੰਦੇ ਹਾਂ ਬਸ ਹੁਣ ਚੱਲਦੇ ਹਾਂ। ਕਹਿੰਦੇ ਬਚਨ ਕੀਤਾ, ਕਹਿੰਦੇ ਗੱਡੀਆਂ ਤਿਆਰ ਰੱਖੋ, ਬਸ ਚੱਲਦੇ ਹਾਂ। ਕਹਿੰਦੇ ਨਮਸਕਾਰ ਕਰਕੇ ਮੈਂ ਬਾਹਰ ਆ ਗਿਆ। 8 ਵਜੇ ਤੱਕ ਕਹਿੰਦੇ ਘੰਟੀ ਨਾ ਵਜਾਈ, ਅਤੇ ਡਰਾਈਵਰ ਸੀ ਜਿਹੜਾ ਉਹਨਾਂ ਦਾ ਉਹ ਆਇਆ, ਉਹਨੇ ਆ ਕੇ ਆਖਿਆ ਬਾਬਾ ਨਰਿੰਦਰ ਸਿੰਘ ਜੀ ਉੱਠੋ, ਜਾਣਾ ਨਹੀਂ ਦੀਵਾਨ 'ਤੇ ਉੱਥੇ ਮੋਹਾਲੀ ਵਾਲੇ ਸੰਤਾਂ ਕੋਲ। ਕਹਿੰਦੇ ਫਿਰ ਮੈਂ ਗਿਆ ਅਤੇ ਜਾ ਕੇ ਵੇਖਿਆ, ਲੰਮੇ ਪਏ ਸੀ ਬੈੱਡ ਦੇ ਉੱਤੇ, ਉੱਤੇ ਚਾਦਰ ਲਈ ਹੋਈ ਸੀ ਉਵੇਂ ਹੀ ਜਿਵੇਂ ਮੈਂ ਦੇ ਕੇ ਆਇਆ ਸੀ ਚਾਦਰ। ਚਰਨਾਂ 'ਤੇ ਨਮਸਕਾਰ ਕੀਤੀ, ਮੈਂ ਬੁਲਾਇਆ, ਨਾ ਬੋਲੇ। ਫਿਰ ਬੁਲਾਇਆ, ਫਿਰ ਵੀ ਨਾ ਬੋਲੇ। ਤੀਜੀ ਵਾਰੀ ਹਿਲਾਇਆ ਵੀ, ਉਹ ਫਿਰ ਵੀ ਨਾ ਬੋਲੇ। ਕਹਿੰਦੇ ਸੱਚ ਤਾਂ ਸਾਨੂੰ ਆਉਂਦਾ ਹੀ ਨਹੀਂ ਸੀ, ਸਾਨੂੰ ਤਾਂ ਐਂ ਲੱਗਦਾ ਹੀ ਨਹੀਂ ਸੀ ਵੀ ਇਹ ਸਰੀਰ ਛੱਡ ਜਾਣਗੇ। 3 ਵਾਰੀ ਕਹਿੰਦੇ ਅਸੀਂ ਬੁਲਾਇਆ, ਫਿਰ ਹਿਲਾ ਕੇ ਵੀ ਵੇਖਿਆ, ਉਹ ਫਿਰ ਵੀ ਨਾ ਬੋਲੇ। ਕਹਿੰਦੇ ਸਾਨੂੰ ਇਹ ਸੀ ਵੀ ਕਿਤੇ ਸਵਾਸ, ਕਈ ਵਾਰੀ ਅਭਿਆਸ ਕਰਦੇ ਹੁੰਦੇ ਸੀ, ਕਹਿੰਦੇ ਅੱਜ ਤੋਂ ਕਈ ਸਾਲ ਪਹਿਲਾਂ ਅਭਿਆਸ ਕਰਦੇ ਸੀ ਅਤੇ ਸਵਾਸ 10ਵੇਂ ਦੁਆਰ ਚੜ੍ਹ ਗਏ, ਫਿਰ ਉਹ ਮਾਲਿਸ਼ਾਂ ਕੀਤੀਆਂ, ਅਤੇ ਇਹ ਹੁੰਦਾ ਜੁਗਤੀ ਹੁੰਦੀ ਰੱਬ ਦੇ ਪਿਆਰਿਆਂ, ਕਈ ਕਈ ਸਾਲ ਦੀ ਸਮਾਧੀ ਲਾ ਸਕਦੇ ਨੇ, ਕੁਝ ਘੰਟਿਆਂ ਦੀ ਤਾਂ ਦੂਰ ਦੀ ਗੱਲ। ਕਈ ਕਈ ਸਾਲ ਸਰੀਰ ਤੋਂ ਪਰੇ ਰਹਿ ਸਕਦੇ ਨੇ। ਕਹਿੰਦੇ ਮਾਲਿਸ਼ਾਂ ਕੀਤੀਆਂ, ਬਦਾਮ ਰੋਗਣ ਝੱਸਿਆ, ਫਿਰ ਵੀ ਨਾ ਬੋਲੇ। ਕਹਿੰਦੇ ਜੀ ਫਿਰ ਅਸੀਂ ਡਾਕਟਰ ਲਿਆਂਦੇ ਸੱਦ ਕੇ, ਦੋ ਪਟਿਆਲੇ ਤੋਂ ਸੱਦੇ, ਦੋ ਨਾਭੇ ਤੋਂ ਸੱਦੇ, ਇਕੱਠੇ ਹੋ ਕੇ ਚਾਰੇ ਡਾਕਟਰ ਆਏ, ਇਕੱਠੇ ਹੀ ਚਾਰ ਸੱਦ ਲਏ ਫੋਨ ਕਰਕੇ ਵੀ ਇਕੱਠੇ ਹੀ ਆ ਜਾਓ, ਸਾਰੇ ਹੀ ਆ ਗਏ ਪੰਜ ਦਸ ਮਿੰਟਾਂ ਦੇ ਵਿੱਚ ਹੀ। ਕਹਿੰਦੇ ਸਾਰੇ ਡਾਕਟਰਾਂ ਨੇ ਇਕੱਠੇ ਆ ਗਏ। ਕਹਿੰਦੇ ਫਿਰ ਉਹਨਾਂ ਨੇ ਚੈੱਕਅਪ ਸ਼ੁਰੂ ਕਰਤਾ। ਬਸ ਫਿਰ 15-20 ਮਿੰਟ ਬਾਅਦ ਇਕੱਠੇ ਹੋ ਕੇ ਸਲਾਹ ਕੀਤੀ। ਕਹਿੰਦੇ ਫਿਰ ਉਹ ਦਰਦਨਾਕ ਖਬਰ ਸੁਣਾਤੀ ਆ ਕੇ, ਜਿਹੜੀ ਇਹ ਕੰਨ ਸੁਣਨਾ ਨਹੀਂ ਸੀ ਚਾਹੁੰਦੇ, ਉਹ ਖਬਰ ਸੁਣਨ ਤੋਂ ਪਹਿਲਾਂ ਹੀ ਮਰ ਜਾਂਦੇ। ਕਹਿੰਦੇ ਉਦੋਂ ਪਹਿਲਾਂ ਹੀ ਜਾਨ ਨਿਕਲ ਜਾਂਦੀ ਹੈ ਖਬਰ ਨਾ ਸੁਣਦੀ, ਬੜਾ ਔਖਾ। ਕਹਿੰਦੇ ਬਸ ਫਿਰ ਡਾਕਟਰਾਂ ਨੇ ਆ ਕੇ ਦੱਸਤਾ, ਕਹਿੰਦੇ ਜੀ ਹੁਣ ਨਹੀਂ ਬੋਲਣਗੇ। ਕਹਿੰਦੇ ਅਸੀਂ ਉਹਨਾਂ ਦੇ ਗਲ ਪੈ ਗਏ, ਤੁਸੀਂ ਇਹ ਗਲਤ ਕਹਿ ਰਹੇ ਹੋ, ਇਹ ਨਹੀਂ ਹੋ ਸਕਦਾ। ਕੱਲ ਅੱਜ ਚੰਗੇ ਭਲੇ ਸੀ ਸਵੇਰੇ, ਪਰ ਕੀ ਪਤਾ ਸੀ। ਫਿਰ ਬੜਾ ਬੁਲਾਇਆ, ਨਾ ਬੋਲੇ। ਹਰ ਕੋਈ ਕਿਸੇ ਦੀ ਕਿਤੇ ਤਾਰ ਵੱਜਦੀ ਹੈ, ਕਿਸੇ ਦੀ ਕਿਤੇ ਤਾਰ ਵੱਜਦੀ ਹੈ। ਜੋੜਿਆ ਤੇ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਭਾਵੇਂ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਸਨ, ਭਾਵੇਂ ਸੰਤ ਮਹਾਰਾਜ ਵੱਡੇ ਸਨ ਛੋਟੇ ਸਨ, ਭਾਵੇਂ ਸੰਤ ਮਹਾਰਾਜ ਬਾਬਾ ਸੁਖਦੇਵ ਸਿੰਘ ਸਨ। ਮੈਂ ਉਹਨਾਂ ਵੱਲ ਤੱਕਿਆ, ਰਾਤ ਗੱਲਾਂ ਕਰਦੇ ਸੀ ਗੱਡੀ 'ਚ, ਅਤੇ ਮੈਂ ਵੇਖਦਾ ਸੀ ਵੀ ਮੈਂ 2 ਸਾਲ ਰਿਹਾ ਮਹਾਰਾਜ ਕੋਲ, 2 ਸਾਲਾਂ ਵਿੱਚ ਮੈਨੂੰ ਲੱਗਦਾ ਵੀ 20 ਕੁ ਵਾਰੀ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕੀਤੀ ਹੋਏਗੀ। ਟੋਟਲ 24 ਘੰਟੇ ਲਾ ਲਓ, ਚਲੋ 24 ਕੁ ਘੰਟੇ ਗੱਲ ਕੀਤੀ ਟੋਟਲ 2 ਸਾਲਾਂ 'ਚ, 24 ਮਹੀਨਿਆਂ 'ਚ 24 ਕੁ ਘੰਟੇ ਮਸਾਂ। ਧੰਨ ਨੇ ਜਿਨ੍ਹਾਂ ਨੇ 13 ਸਾਲ ਦਿਨ ਰਾਤ ਆਰਾਮ ਵੀ ਕੋਲ ਕਰਨਾ, ਹਰ ਗੱਲ ਕਰਨੀ, ਹਰ ਗੱਲ ਮਹਾਂਪੁਰਖ ਦੱਸਦੇ ਸੀ, ਕਰਦੇ ਸੀ, ਪੁੱਛਦੇ ਸੀ। ਅਤੇ ਅਸੀਂ ਤਾਂ ਕੋਈ ਇੰਨੀ ਗੱਲ ਵੀ ਨਹੀਂ ਕੀਤੀ, ਫਿਰ ਵੀ ਅੱਜ ਜਦੋਂ ਯਾਦ ਆਉਂਦੀ ਹੈ ਉਹ ਪਿਆਰ ਵਾਲੀ ਤਾਰ ਵੱਜਦੀ ਹੈ, ਅਤੇ ਕਿੰਨਾ ਦੁੱਖ ਹੈ ਜਿਨ੍ਹਾਂ ਨੇ ਹਰ ਸਮੇਂ ਜ਼ਿੰਦਗੀ ਨਾਲ ਰੰਗਾਈ ਹੈ, ਇਹਨਾਂ ਨੂੰ ਉਹ ਡੇਰਾ ਹੁਣ ਕਿਹੋ ਜਿਹਾ ਜਾਪਦਾ ਹੋਏਗਾ। ਤੁਸੀਂ ਵੀ ਜਾਂਦੇ ਹੋ, ਤੁਸੀਂ ਵੀ ਅਸਥਾਨ 'ਤੇ ਚਰਨ ਪਾਉਣ ਕਦੀ ਵੀ ਹੁਣ ਦਰਸ਼ਨ ਕਰਨ ਜਾਂਦੇ ਹੋ, ਅਤੇ ਉਹ ਹੁਣ ਡੇਰਾ ਉਹੋ ਜਿਹਾ ਹੀ ਲੱਗਦਾ, ਵੱਸਦਾ ਭਾਵੇਂ ਸਾਰਾ ਪਰ ਆਪਣੇ ਪਿਆਰੇ ਤੋਂ ਬਿਨਾਂ ਤਾਂ ਉਜਾੜ ਦਿਸਦਾ, ਉਜਾੜ। ਹੁਣ ਇੱਥੇ ਇੱਕ ਥੋੜ੍ਹਾ ਜਿਹਾ ਇਤਿਹਾਸ ਵੱਲ ਵੀ ਨਾਲ ਨਾਲ ਚਲੋ, ਮਹਾਂਪੁਰਖਾਂ ਦੀ ਵੀ ਯਾਦ ਹੈ, ਥੋੜ੍ਹਾ ਜਿਹਾ ਇਤਿਹਾਸ ਵੀ ਥੋੜ੍ਹਾ ਜਿਹਾ ਨਾਲ। ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਸਿੱਖ ਹੋਇਆ ਜਿਹਦਾ ਨਾਮ ਸੀ ਰਾਮ ਦਿੱਤਾ, ਤਰਾਵੜੀ ਪਿੰਡ ਪੈਂਦਾ ਅੰਬਾਲੇ ਦੇ ਇਲਾਕੇ 'ਚ, ਉੱਥੇ ਦਾ ਰਹਿਣ ਵਾਲਾ ਸੀ। ਉਹਦੇ ਮਨ ਵਿੱਚ ਇੱਛਾ ਸੀ ਕਿ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਪਵਾਵਾਂ ਆਪਣੇ ਘਰ 'ਚ, ਇੱਛਾ ਸੀ। ਸੇਵਕ ਦੇ ਮਨ 'ਚ ਇੱਛਾ ਹੁੰਦੀ ਹੈ ਨਾ ਵੀ ਜਿਵੇਂ ਮੈਂ ਮਹਾਂਪੁਰਖਾਂ ਦੇ ਚਰਨ ਪਵਾਵਾਂ ਘਰ 'ਚ, ਇੱਛਾ ਸੀ ਕਿ ਮੇਰੇ ਘਰ ਵਿੱਚ ਚਰਨ ਪਾਉਣ ਸਤਿਗੁਰੂ। ਘਰ ਵਾਲੀ ਨੇ ਕਹਿੰਦੇ ਇੱਕ ਬਹੁਤ ਸੋਹਣਾ ਖੇਸ ਬੁਣ ਲਿਆ, ਖੇਸ ਬੁਣ ਲਿਆ ਅਤੇ ਉਡੀਕਾਂ ਲੱਗੀਆਂ ਨੇ, ਮਹਾਰਾਜ ਕਦੋਂ ਤਰਾਵੜੀ ਆਉਣ ਸਾਡੇ ਘਰ ਚਰਨ ਪਾਉਣ, ਗਰੀਬੀ ਹੈ, ਕੱਖਾਂ ਦੀ ਛੱਪਰੀ 'ਚ ਰਹਿੰਦੇ ਨੇ। ਧੋਬੀ ਸੀ ਰਾਮ ਦਿੱਤਾ, ਲੋਕਾਂ ਦੇ ਕੱਪੜੇ ਧੋ ਕੇ ਗੁਜ਼ਾਰਾ ਕਰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦਾ ਪਤਾ ਲੱਗਿਆ ਕਿ ਸਤਿਗੁਰੂ ਗਏ ਨੇ ਦਿੱਲੀ, ਜਦੋਂ ਮਹਾਰਾਜ ਨੇ ਸ਼ਹੀਦੀ ਹੋਈ ਹੈ ਸਤਿਗੁਰਾਂ ਦੀ, ਰਾਮ ਦਿੱਤੇ ਨੂੰ ਲੱਗਿਆ ਪਤਾ, ਬੜਾ ਖੁਸ਼ ਹੈ, ਕਹਿੰਦਾ ਵਾਪਸੀ 'ਤੇ ਬੇਨਤੀ ਕਰਕੇ ਚਰਨ ਪਵਾ ਲਾਂਗੇ, ਲੰਘਣਾ ਤਾਂ ਇੱਥੋਂ ਹੀ ਹੈ, ਇੱਧਰ ਨੂੰ ਲੈ ਆਵਾਂਗੇ, ਮਹਾਰਾਜ ਨੂੰ ਬੇਨਤੀ ਕਰਾਂਗੇ ਵੀ ਦਿੱਲੀ ਤੋਂ ਵਾਪਸ ਆਉਂਦੇ ਚਰਨ ਪਾ ਜਾਣ। ਇਤਿਹਾਸ ਪੜ੍ਹੋ ਪਤਾ ਲੱਗਦਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋ ਗਈ, ਰਾਮ ਦਿੱਤਾ ਕਹਿੰਦਾ ਮੇਰੇ ਘਰੇ ਚਰਨ ਪਾਉਣ ਆਉਣਗੇ, ਇਹ ਉਡੀਕਾਂ ਹੀ ਕਰਦਾ ਰਹਿ ਗਿਆ। ਮਹਾਰਾਜ ਸਰੀਰ ਛੱਡ ਗਏ, ਸ਼ਹੀਦੀ ਹੋ ਗਈ, ਸੀਸ ਧੜ ਤੋਂ ਜੁਦਾ ਹੋ ਗਿਆ। ਫਿਰ ਭਾਈ ਜੈਤਾ ਸਤਿਗੁਰਾਂ ਦਾ ਸੀਸ ਲੈ ਕੇ ਆਇਆ, ਜੈਤੇ ਨੇ ਜਾਣਾ ਕਿਸੇ ਪਾਸੇ ਹੋਰ ਸੀ, ਰਾਹ ਭੁੱਲ ਕੇ ਤਰਾਵੜੀ ਆ ਗਿਆ। ਖੁਸ਼ ਸਤਨਾਮ, ਇਹਨੂੰ ਕਹਿੰਦੇ ਨੇ ਪੂਰਾ ਗੁਰੂ। ਸਰੀਰ ਕਰਕੇ ਚਲੇ ਵੀ ਗਏ ਤਾਂ ਵੀ ਆਪਣੇ ਸੇਵਕ ਦੀ ਭਾਵਨਾ ਪੂਰੀ ਕਰਨ ਵਾਸਤੇ ਆ ਗਏ। ਭਾਈ ਜੈਤੇ ਨੇ ਜਾਣਾ ਕਿਤੇ ਹੋਰ ਸੀ, ਤਰਾਵੜੀ ਆ ਗਿਆ, ਗਾਂ ਰਾਮ ਦਿੱਤਾ ਕੱਪੜੇ ਧੋਵੇ। ਰਾਮ ਦਿੱਤੇ ਨੇ ਵੇਖ ਲਿਆ ਵੀ ਇਹ ਤੇ ਜੈਤਾ ਹੈ, ਇਹ ਤੇ ਸਤਿਗੁਰਾਂ ਦਾ ਸਿੱਖ ਹੈ, ਇਹ ਵੀ ਜਾਂਦਾ ਉੱਥੇ, ਮੈਂ ਵੀ ਜਾਂਦਾ। ਭੱਜ ਕੇ ਗਿਆ, ਹੱਥ ਜੋੜੇ, ਗਲ ਚ ਪੱਲਾ ਪਾਇਆ, ਜੈਤੇ ਦੇ ਅੱਗੇ ਸਿਰ ਝੁਕਾ ਦਿੱਤਾ। ਜੈਤਿਆ ਤੂੰ ਵੀ ਸਤਿਗੁਰਾਂ ਦਾ ਸਿੱਖ ਹੈ, ਤੂੰ ਬੜੇ ਚਿਰ ਤੋਂ ਜਾਂਦਾ ਹੈ, ਤੂੰ ਬੜਾ ਨੇੜੇ ਹੈ ਸਤਿਗੁਰਾਂ ਦੇ, ਬੇਨਤੀ ਕਰਦੇ, ਮੇਰੀ ਸਿਫਾਰਿਸ਼ ਕਰਦੇ, ਦਿੱਲੀ ਤੋਂ ਆਉਂਦਿਆਂ ਆਉਂਦਿਆਂ ਮੇਰੇ ਘਰ ਚਰਨੀ ਪਵਾ ਦਿਓ। ਉਹ ਭਾਈ ਜੈਤਾ ਤੇ ਸੀਸ ਲਈ ਬੈਠਾ ਗੋਦ 'ਚ। ਰਾਮ ਦਿੱਤਾ ਕਹਿੰਦਾ ਮੇਰੇ ਘਰੇ ਚਰਨ ਪਵਾ ਦਿਓ। ਜਦੋਂ ਭਾਈ ਜੈਤੇ ਨੇ ਸੁਣਿਆ ਵੀ ਸਤਿਗੁਰਾਂ ਦੇ ਚਰਨ ਪਵਾ ਦੇ, ਜੈਤੇ ਦੀ ਧਾਰ ਨਿਕਲ ਗਈ, ਉੱਚੀ ਉੱਚੀ ਰੋਵੇ। ਰਾਮ ਦਿੱਤਾ ਕਹਿੰਦਾ ਭਰਾਵਾ ਰੋਨਾ ਕਿਉਂ ਹੈ, ਮੇਰੀ ਬੇਨਤੀ ਕਰ, ਮੇਰੇ ਘਰੇ ਚਰਨ ਪਵਾ ਦੇ ਸਤਿਗੁਰਾਂ ਦੇ। ਬਾਂਹ ਤੋਂ ਫੜ ਲਿਆ, ਕਹਿੰਦੇ ਉਰੇ ਆ, ਨੇੜੇ ਆਇਆ, ਹੱਥ ਵਿੱਚ ਟੋਕਰੀ ਫੜੀ ਹੈ, ਸੀਸ ਦੇ ਉੱਤੇ ਕੱਪੜਾ ਪਾਇਆ ਹੈ, ਉੱਤੋਂ ਕੱਪੜਾ ਲਾ ਕੇ ਭਾਈ ਰਾਮ ਦਿੱਤੇ ਨੂੰ ਸਤਿਗੁਰਾਂ ਦੇ ਸੀਸ ਦੇ ਦਰਸ਼ਨ ਕਰਾ ਦਿੱਤੇ। ਆ ਵੇਖ, ਜਦੋਂ ਵੇਖਿਆ ਸੀਸ, ਉਹ ਜਿਹਦੀਆਂ ਆਸਾਂ ਕਰਦਾ ਸੀ ਮੇਰੇ ਘਰੇ ਚਰਨ ਪਾ ਦੇਣ, ਉਹਨਾਂ ਦਾ ਸੀਸ। ਹੁਣ ਵੇਖੋ ਕਿਹੋ ਜਿਹਾ ਸਮਾਂ ਹੋਊਗਾ, ਰਾਮ ਦਿੱਤਾ ਤਾਂ ਹਾਂ ਮਾਰਦਾ, ਇਹ ਕੀ ਬਣ ਗਿਆ। ਜੈਤਾ ਕਹਿੰਦਾ ਹੁਣ ਪਤਾ ਲੱਗਿਆ ਮੈਂ ਰਾਹ ਕਿਉਂ ਭੁੱਲ ਗਿਆ। ਉਹ ਰਾਮ ਦਿੱਤੇ, ਸਤਿਗੁਰ ਤੇਰੀ ਭਾਵਨਾ ਪੂਰੀ ਕਰਨ ਵਾਸਤੇ ਤੇਰੇ ਘਰ ਆਏ ਨੇ, ਚੱਲ ਫਿਰ ਬਾਹਰੋਂ ਨਹੀਂ ਮੁੜਨਾ, ਘਰ ਚਰਨ ਪਾ ਕੇ ਮਾਰਨ ਨੂੰ ਲੈ ਕੇ ਚੱਲ। ਰਾਤ ਕੱਟੀ ਹੈ ਫਿਰ ਤਰਾਵੜੀ, ਭਾਈ ਜੈਤੇ ਨੇ ਇਤਿਹਾਸ ਪੜ੍ਹੋ ਫਿਰ ਪਤਾ ਲੱਗਦਾ। ਜਦੋਂ ਦਰਵਾਜ਼ੇ ਅੱਗੇ ਗਿਆ, ਘਰ ਵਾਲੀ ਨੂੰ ਕਹਿਣ ਲੱਗਾ ਭਾਗਵਾਨੇ ਦਰਵਾਜ਼ਾ ਖੋਲ। ਰਾਮ ਦਿੱਤਾ ਇਕੱਲਾ ਹੀ ਅੰਦਰ ਚਲਿਆ ਗਿਆ, ਮਹਾਰਾਜ ਆ ਗਏ। ਘਰ ਵਾਲੀ ਕਹਿੰਦੀ ਸੱਚਮੁੱਚ ਆ ਗਏ? ਕਹਿੰਦੇ ਹਾਂ। ਚਾਦਰ ਲੱਗੀ ਵਿਛਾਉਣ, ਮੰਜਾ ਲੱਗੀ ਡਾਉਣ। ਕਹਿੰਦੀ ਮੰਜੇ ਤੇ ਨਹੀਂ ਬਹਿਣਗੇ। ਕਿਉਂ, ਕਿੱਥੇ ਬਿਠਾਉਣਾ ਹੈ? ਕਹਿੰਦੇ ਨਹੀਂ, ਹੁਣ ਸਤਿਗੁਰੂ ਮੰਜੇ ਤੇ ਬਹਿਣਗੇ ਨਹੀਂ। ਕੀ ਗੱਲ, ਬੈਠਣਗੇ ਕਿਉਂ ਨਹੀਂ? ਜੇ ਆਏ ਨੇ ਤੇ ਬਿਠਾਵਾਂਗੇ, ਆਏ ਨੇ ਹੁਣ ਜਲ ਪਾਣੀ ਛਕਾ ਕੇ ਤੋਰਾਂਗੇ, ਰਾਤ ਰੱਖਾਂਗੇ ਮਹਾਰਾਜ ਨੂੰ। ਘਰ ਵਾਲੇ ਨੂੰ ਕੀ ਪਤਾ ਹੈ? ਭਾਈ ਜੈਤਾ ਅੰਦਰ ਆ ਗਿਆ, ਸੀਸ ਅੰਦਰ ਲੈ ਆਇਆ। ਘਰ ਵਾਲੀ ਕਹਿੰਦੀ ਕੀ ਹੋ ਗਿਆ? ਜਦੋਂ ਉੱਤੋਂ ਲਾਇਆ ਕੱਪੜਾ, ਘਰ ਵਾਲੀ ਆਪੇ ਤੋਂ ਬਾਹਰ ਹੋ ਗਈ। ਕਿੱਥੇ ਤੇ ਉਡੀਕਾਂ ਕਰਦੀ ਸੀ, ਉਹਨੇ ਚਾਦਰ ਬੁਣੀ ਸੀ, ਖੇਸ ਕਹਿ ਲਓ, ਚਲੋ ਉਹ ਬਣਾਇਆ ਸੀ ਮਹਾਰਾਜ ਨੂੰ ਭੇਟ ਕਰਾਂਗੀ, ਤੇ ਮਹਾਰਾਜ ਆ ਗਿਆ ਸੀਸ ਇਕੱਲੇ ਹੀ। ਇਹ ਵੇਖਣਾ ਬੜਾ ਔਖਾ ਹੈ ਮਹਾਰਾਜ, ਇਹ ਵੇਖਣ ਤੋਂ ਤੇ ਪਹਿਲਾਂ ਹੀ ਮਰ ਜਾਂਦੇ ਅਸੀਂ। ਵਿਛੋੜਾ ਸੁਣੈ ਦੁੱਖ, ਵਿਣ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ, ਫਿਰ ਹੀ ਨਾਤੀ
ਰੋਦ ਰੋ।
ਬੁਰਾ ਹਾਲ ਹੋ ਗਿਆ, ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਏ। ਕਹਿੰਦੇ ਜਿਹਦੇ ਨਾਲ ਪ੍ਰੇਮ ਹੈ ਉਹਦੇ ਤੋਂ ਪਹਿਲਾਂ ਹੀ ਚਲੇ ਜਾਈਏ, ਤਿਸ ਆਗੈ, ਜਦੋਂ ਉਹਨੇ ਜਾਣਾ ਹੋਵੇ ਉਹਦੇ ਤੋਂ ਪਹਿਲਾਂ ਹੀ ਚਲੇ ਜਾਈਏ, ਕਿਉਂਕਿ ਉਹਦੇ ਤੋਂ ਬਾਅਦ ਨਾ ਜਿਉਂਦਿਆਂ 'ਚ ਨਾ ਮਰਦਿਆਂ 'ਚ ਜ਼ਿੰਦਗੀ ਨਰਕ ਬਣ ਜਾਂਦੀ। ਫਿਰ ਬੁਰਾ ਹਾਲ ਹੋ ਜਾਂਦਾ, ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਏ, ਧ੍ਰਿਗ ਜੀਵਨ ਸੰਸਾਰ ਤਾਂ ਕੈ ਪਛ ਹੈ ਜੀਵਣਾ। ਕਹਿੰਦੇ ਉਹ ਤੋਂ ਬਿਨਾਂ ਬਿਨਾਂ ਤੇ ਫਿਰ ਬਸ ਧ੍ਰਿਗ ਹੈ ਜਿਉਣਾ, ਤਰਕਾਰਾਂ ਹੀ ਪੈਂਦੀਆਂ। ਹੁਣ ਸਾਧ ਸੰਗਤ, ਰਾਮ ਦਿੱਤਾ, ਉਹਦੇ ਘਰ ਵਾਲੀ ਬੀਬੀ, ਸੀਸ ਰੱਖਿਆ, ਭੱਜ ਕੇ ਗਈ ਅੰਦਰੋਂ, ਉਹ ਲੈ ਆਂਦਾ ਖੇਸ ਲੈ ਆਂਦਾ ਜਿਹੜਾ ਬਣਾਇਆ ਸੀ, ਉਹ ਲੀਰਾਂ ਲੀਰਾਂ ਕਰਕੇ ਮਹਾਰਾਜ ਦੇ ਸੀਸ ਦੇ ਆਲੇ ਦੁਆਲੇ ਲਪੇਟਣਾ ਸ਼ੁਰੂ ਕਰਤਾ। ਲਪੇਟਣ ਤੋਂ ਬਾਅਦ ਇੱਕ ਥੋੜ੍ਹਾ ਜਿਹਾ ਕੱਪੜਾ ਬਚ ਗਿਆ, ਡੰਡੇ ਦੇ ਨਾਲ ਬੰਨ੍ਹ ਕੇ ਸਾਰੀ ਰਾਤ ਉਹਦਾ ਚੌਰ ਬਣਾ ਕੇ ਕਰਦਾ ਰਿਹਾ। ਕਹਿੰਦੇ ਸਤਿਗੁਰਾਂ ਦੇ ਸੀਸ 'ਤੇ ਚੌਰ ਹੁੰਦਾ ਸੀ, ਰਾਮ ਦਿੱਤਾ, ਤਰਾਵੜੀ ਦੀ ਗੱਲ ਹੈ। ਸਾਰੀ ਰਾਤ ਚੌਰ ਬਣਾ ਕੇ ਕਰਦਾ ਰਿਹਾ। ਸਵੇਰ ਹੋਈ, ਸਤਿਗੁਰਾਂ ਦੇ ਜਾਣ ਦਾ ਟਾਈਮ ਆ ਗਿਆ। ਗੁਰਮੁਖੋ, ਜਦੋਂ ਸਾਡੇ ਪਰਿਵਾਰ ਵਿੱਚੋਂ ਕੋਈ ਜਾਂਦਾ ਨਾ, ਅਸੀਂ ਮੜੀਆਂ 'ਚ ਸ਼ਮਸ਼ਾਨ ਘਾਟ ਵਿੱਚ ਲੈ ਕੇ ਜਾਂਦੇ ਹਾਂ, ਉੱਥੇ ਫਿਰ ਇੱਕ ਵਾਰੀ ਸਰੀਰ ਰੱਖਦੇ ਨੇ, ਕਹਿੰਦੇ ਆਖਰੀ ਵਾਰੀ ਮੂੰਹ ਵੇਖ ਲਓ, ਕੱਪੜਾ ਲਾ ਕੇ ਵਿਖਾਉਂਦੇ ਨਾ ਮੂੰਹ ਆਖਰੀ ਵਾਰੀ। ਉਹ ਜਦੋਂ ਸਮਾਂ ਹੁੰਦਾ ਹੈ, ਉਦੋਂ ਜਿਹੜਾ ਕਦੇ ਨਹੀਂ ਰੋਇਆ ਹੁੰਦਾ ਉਹਦੀ ਵੀ ਧਾਰ ਨਿਕਲ ਜਾਂਦੀ ਹੈ ਜਦੋਂ ਆਖਰੀ ਵਾਰੀ, ਕਿਉਂਕਿ ਪਤਾ ਹੁਣ ਤੋਂ ਮੁੜ ਕੇ ਦਿਸਣਾ ਨਹੀਂ ਹੈ ਚਿਹਰਾ। ਉਹ ਸਮਾਂ ਬੜਾ ਭਿਆਨਕ ਹੁੰਦਾ, ਕਿਤੇ ਗੁਰੂ ਮਹਾਂਪੁਰਖ ਦਾ ਸਮਾਂ ਆਵੇ ਉਹ ਤਾਂ ਉਦੋਂ ਵੀ ਬਹੁਤ ਔਖਾ ਵੇਖਣਾ। ਸਵੇਰੇ ਸਵੇਰੇ ਭਾਈ ਜੈਤਾ ਲੱਗਿਆ ਤੁਰਨ। ਭਾਈ ਜੈਤਾ ਕਹਿੰਦਾ ਮੈਂ ਚੱਲਿਆ ਸੀਸ ਲੈ ਕੇ ਆਨੰਦਪੁਰ ਸਾਹਿਬ। ਹੁਣ ਪਤਾ ਸੀ ਕਿ ਅੱਜ ਤੇ ਸੀਸ ਵੀ ਦਿਸਦਾ, ਹੁਣ ਇਹ ਵੀ ਨਹੀਂ ਮੁੜ ਕੇ ਦਰਸ਼ਨ ਹੋਣੇ। ਦੋਵੇਂ ਜਣੇ ਗਲ 'ਚ ਪੱਲਾ ਪਾ ਕੇ ਗੁਰੂ ਤੇਗ ਬਹਾਦਰ ਮਰਦੇ ਸੀਸ ਦੇ ਸਾਹਮਣੇ ਖੜ ਕੇ ਅਰਦਾਸ ਕਰਦੇ ਨੇ, ਹੁਣ ਕਦੋਂ ਮਿਲੋਂਗੇ ਜੀ, ਕਲ ਯੁਗ ਨੇੜੇ ਆਉਂਦਾ ਜਾਂਦਾ, ਕਦੋਂ ਮਿਲੋਂਗੇ ਜੀ, ਕਲ ਯੁਗ ਨੇੜੇ ਆਉਂਦਾ ਜਾਂਦਾ,
ਹੁਣ ਕਦੋਂ ਮਿਲੋਂਗੇ ਜੀ, ਕਲ ਯੁਗ ਨੇੜੇ ਆਉਂਦਾ ਜਾਂਦਾ, ਕਦੋਂ ਮਿਲੋਂਗੇ ਜੀ, ਕਲ ਯੁਗ ਨੇੜੇ ਆਉਂਦਾ ਜਾਂਦਾ, ਕਦੋਂ ਮਿਲੋਂਗੇ ਜੀ, ਕਲ ਯੁਗ ਨੇੜੇ ਆਉਂਦਾ ਜਾਂਦਾ,
ਹੁਣ ਕਦੋਂ ਮਿਲੋਂਗੇ ਜੀ, ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਂਗੇ ਜੀ, ਕਲ ਯੁਗ ਨੇੜੇ ਆਉਂਦਾ ਜਾਂਦਾ, ਬੋਲੋ ਸਾਰੇ ਪੜਿਆ ਕਰੋ, ਹੁਣ ਕਦੋਂ ਮਿਲੋਂਗੇ ਜੀ, ਨੇੜੇ ਆਉਂਦਾ ਜਾਂਦਾ, ਕਲ ਯੁਗ ਨੇੜੇ ਆਉਂਦਾ ਜਾਂਦਾ, ਉਹ ਨੇੜੇ ਆਉਂਦਾ ਜਾਂਦਾ, ਸੰਗਤੇ ਨੇੜੇ ਆਉਂਦਾ ਜਾਂਦਾ, ਬੋਲੋ
ਜੇ ਪਤਾ ਹੁੰਦਾ ਇੱਕ ਦਿਨ ਵਿਛੋੜਾ ਪਵੇਗਾ। ਉਹ ਤੁਰ ਜਾਂਦੇ ਪਹਿਲਾਂ ਗੁਰਾਂ ਤੋਂ, ਪਤਾ ਹੁੰਦਾ ਜੇ ਪੈਣਗੇ ਵਿਛੋੜੇ, ਉਹ ਤੁਰ ਜਾਂਦੇ ਪਹਿਲਾਂ ਗੁਰਾਂ ਤੋਂ, ਪਤਾ ਹੁੰਦਾ ਜੇ
ਪੈਣਗੇ ਵਿਛੋੜੇ,
ਪਤਾ ਹੁੰਦਾ ਜੇ ਪੈਣਗੇ ਵਿਛੋੜੇ, ਤੁਰ ਜਾਂਦੇ ਪਹਿਲਾਂ ਗੁਰਾਂ ਤੋਂ, ਪਤਾ ਹੁੰਦਾ ਜੇ ਪੈਣਗੇ ਵਿਛੋੜੇ, ਤੁਰ ਜਾਂਦੇ ਪਹਿਲਾਂ ਗੁਰਾਂ ਤੋਂ,
ਕਾਹਦਾ ਜੀਵਣਾ ਕਾਹਦਾ ਜੀਵਣਾ, ਬਾਜ ਪਿਆਰੇ
ਪਿਆਰੇ
ਤੇ ਜਿਨ੍ਹਾਂ ਨੂੰ ਲੱਗਦੀਆਂ ਨੇ ਉਹਨਾਂ ਨੂੰ ਪਤਾ ਹੈ। ਬੜਾ ਔਖਾ ਕਈ ਮਹਾਂਪੁਰਖਾਂ ਕੋਲ ਸਮਾਗਮ ਵਾਸਤੇ ਬੇਨਤੀ ਕਰਨ ਜਾਈਦਾ। ਰਾੜਾ ਸਾਹਿਬ ਇੱਕ ਮਹਾਂਪੁਰਖ ਮਿਲੇ, ਕਹਿੰਦੇ ਨਾ ਅਸੀਂ ਆਉਣਾ, ਸਾਰੇ ਸੰਤਾਂ ਨੂੰ ਕਹਿ ਦੇਣਾ ਜਾਇਓ ਵੀ ਨਾ। ਕਾਹਦੇ ਵਾਸਤੇ? ਕਿਉਂ? ਈਰਖਾ ਹੈ ਨਾ ਇਕੱਲੀ ਵਿੱਚ ਸਾਡੇ, ਫਿਰ ਉਦੋਂ ਯਾਦ ਆਉਂਦੀ ਹੈ ਜੇ ਅੱਜ ਉਹ ਮਹਾਂਪੁਰਖ ਹੁੰਦੇ ਕਿਉਂ ਜਾਣਾ ਪੈਂਦਾ ਕਿਤੇ, ਕਿਉਂ ਬੇਨਤੀਆਂ ਕਰਨੀਆਂ ਪੈਂਦੀਆਂ, ਕਿਉਂ ਦਰ ਦਰ ਤੇ ਠੋਕਰਾਂ ਖਾਣੀਆਂ ਪੈਂਦੀਆਂ। ਬੜਾ ਔਖਾ ਭਾਈ। ਫਿਰ ਉਹੀ ਹਾਲ ਹੋ ਜਾਂਦਾ, ਕਾਹਦਾ ਜੀਵਣਾ, ਕਾਹਦਾ ਜੀਵਣਾ, ਬਾਜ ਪਿਆਰੇ ਆਪਣੇ ਜੀਵਣਾ, ਆਪਣੇ ਕਾਹਦਾ ਜੀਵਣਾ, ਵੇਖਤਾ ਸਹੀ ਪਿਆਰੇ ਹਾਲ ਸਾਡਾ ਆਣ ਕੇ, ਵੇਖਤਾ ਸਹੀ ਹਾਲ ਸਾਡਾ ਆਣ ਕੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਘੋਲੀ ਜੀਓ ਘੋਲ ਕਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਮਹਾਰਾਜ ਗਏ ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਲੱਗੇ ਜਾਣ, ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਖੜ ਗਏ, ਸੱਚੇ ਪਾਤਸ਼ਾਹ ਹੁਣ ਕਦੋਂ ਦਰਸ਼ਨ ਹੋਣਗੇ। ਇਹ ਹੈ ਪੂਰੇ ਗੁਰੂ ਦੀ ਨਿਸ਼ਾਨੀ, ਰਾਮ ਦਿੱਤੇ ਦੇ ਘਰ ਵਿੱਚ ਸਰੀਰ ਜਾਣ ਤੋਂ ਬਾਅਦ ਵੀ ਆ ਗਏ। ਬਹੁਤ ਔਖਾ ਹੈ ਵਿਛੋੜਾ ਝੱਲਣਾ। ਗੁਰੂ ਪਿਆਰਿਓ ਆਓ, ਜੇ ਗੁਰੂ ਮਹਾਂਪੁਰਖਾਂ ਦੀ ਖੁਸ਼ੀ ਲੈਣੀ ਹੈ, ਬੜੇ ਚਰਨ ਪਾ ਕੇ ਗਏ ਨੇ, ਗੁਰੂ ਦੇ ਚਰਨ ਆਪਣੇ ਮਨ ਵਿੱਚ ਵੀ ਵਸਾਈਏ। ਰਹਿੰਦੀ ਵਿਚਾਰ ਕੱਲ੍ਹ ਨੂੰ ਕਰਾਂਗੇ। ਪਿਆਰ ਨਾਲ ਪੜ੍ਹੋ ਗੁਰੂ ਸਤੋਤਰ, ਫਿਰ ਅਰਦਾਸ, ਫਿਰ ਹੁਕਮਨਾਮੇ, ਫਿਰ ਸਤਿਗੁਰ ਜਾਣਗੇ, ਫਿਰ ਜਾਣਾ, ਪਹਿਲਾਂ ਨਹੀਂ ਕਿਸੇ ਨੇ ਜਾਣਾ। ਸਤਿਗੁਰਾਂ ਦਾ ਸਤਿਕਾਰ ਆਪਾਂ ਬਰਕਰਾਰ ਰੱਖਣਾ ਹੈ। ਮਹਾਰਾਜ ਤੋਂ ਪਹਿਲਾਂ ਉੱਠਿਓ ਨਾ ਕੋਈ, ਇਹ ਜ਼ਰੂਰੀ ਬੇਨਤੀ ਹੈ। ਅਤੇ ਕੱਲ੍ਹ ਨੂੰ 2 ਵਜੇ, ਸਹੀ 2 ਵਜੇ ਮੈਂ ਆਪ ਜੀ ਦੇ ਚਰਨਾਂ 'ਚ ਪਹੁੰਚ ਜਾਵਾਂ, ਅਤੇ ਉਸ ਤੋਂ ਪਹਿਲਾਂ ਜਥਾ ਆਏਗਾ, ਸਾਰਿਆਂ ਨੇ ਲਾਹਾ ਲੈਣਾ। ਪਿਆਰ ਨਾਲ ਪੜ੍ਹੋ ਸਾਰੇ ਆਨੰਦ ਸਾਹਿਬ, ਕੋਈ ਖਿਮਾ ਕਰਿਓ ਗੁਰੂ ਸਤੋਤਰ, ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਬੋਲਿਓ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ ਬੋਲੋ
ਧੰਨ ਹੈ ਧੰਨ ਹੈ ਧੰਨ ਹੈ ਧੰਨ।
ਧਨ ਹੈ ਗੁਰੂ ਨਾਨਕ
ਧਨ ਹੈ ਧਨ ਹੈ ਧਨ ਹੈ ਜੀ ਗੁਰੂ ਅੰਗਦ ਦੇਵ ਸਾਹਿਬ ਧਨ ਹੈ
ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ
ਧਨ ਹੈ ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਹੈ ਬੋਲੋ
ਧਨ ਹੈ ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ
ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਗੁਰੂ ਅਰਜਨ ਦੇਵ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਸ੍ਰੀ ਹਰਗੋਬਿੰਦ ਸਾਹਿਬ ਧਨ ਹੈ ਬੋਲੋ
ਧਨ ਹੈ ਧਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਸ੍ਰੀ ਹਰ ਰਾਏ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ ਧਨ ਹੈ ਬੋਲੋ
ਧਨ ਹੈ ਧਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਧਨ ਹੈ
ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ ਪੜੋ ਸਾਰੇ
ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ
ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰਾਂ ਦਾ ਪੰਥ ਖਾਲਸਾ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰਾਂ ਦਾ ਪੰਥ ਖਾਲਸਾ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰਾਂ ਦਾ ਪੰਥ ਖਾਲਸਾ ਧਨ ਹੈ
ਧਨ ਹੈ ਧਨ ਹੈ ਸਾਧ ਸੰਗਤ ਜੀ ਧਨ ਹੈ
ਧਨ ਹੈ ਗੁਰਾਂ ਦੀ ਸਾਧ ਸੰਗਤ ਜੀ ਧਨ ਹੈ
ਸਾਰੀਆਂ ਭੈਣਾਂ
ਧਨ ਹੈ ਧਨ ਹੈ ਗੁਰਾਂ ਦੀ ਸਾਧ ਸੰਗਤ ਜੀ ਧਨ ਹੈ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਬੋਲ ਕਮੇ ਨਾਨੋ ਵਾਹਿਗੁਰੂ ਬੋਲ ਕਮੇ ਨਾਨੋ
ਵਾਹਿਗੁਰੂ ਬੋਲ ਕਦੇ ਨਾਨੋ ਵਾਹਿਗੁਰੂ ਬੋਲ ਕਦੇ ਨਾਨੋ ਵਾਹਿਗੁਰੂ ਬੋਲ ਕਦੇ ਨਾਨੋ ਵਾਹਿਗੁਰੂ ਬੋਲ ਕਦੇ ਨਾਨੋ
ਵਾਹਿਗੁਰੂ 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 ਬੋਲ
ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾਨੋ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾਨੋ
ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਰਾਤ ਜੋਏ ਗਾਈ
ਪੜੋ ਭਾਈ
ਲੈ ਸਗਲ ਜਾਗਤ
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ
ਕਰਮੀਆਂ ਪੁਰਾਤਨੀ ਨੇੜਾ ਦੇ ਦੂਰ
ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ
ਅਨਿਲ ਤੇ ਗੁਜਰੇ ਚੁੱਟੀ ਨਾਲ
ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ
ਨਾਨਕ ਤੇ ਗੁਜਰੇ ਚੁੱਟੀ ਚੁੱਟੀ ਨਾਲ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ।